ਰਸਨਾ ਨੂੰ ਪਵਿੱਤਰ ਕਰੀਏ। ਗੁਰੂ ਚਰਨਾਂ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਉਂਦੇ ਹੋਏ ਇੱਕ ਵਾਰ ਸਭ ਗੱਜ ਕੇ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਜੀ ਸੱਚੇ ਜਿਨ੍ਹਾਂ ਨੇ ਸੰਤ ਖਾਲਸੇ ਦੀ ਸਿਰਜਣਾ ਕੀਤੀ, ਸੰਤ ਖਾਲਸੇ ਦੀ ਨੀਂਹ ਰੱਖੀ, ਮੰਤਰ ਸ਼ਕਤੀ ਨਾਲ ਇਹਨੂੰ ਪ੍ਰਗਟ ਕੀਤਾ। ਮੰਤਰ ਸ਼ਕਤੀ ਨਾਲ ਪ੍ਰਗਟ ਕੀਤਾ, ਜਿਹੜਾ ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਤੇ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਫਿਰ ਨਾਲ ਵਰ ਵੀ ਦਿੱਤਾ ਕਿ ਇਹ ਫਿਰ ਹੁਣ ਦਿਨੋ ਦਿਨ ਵਧੇਗਾ ਸੰਸਾਰ ਵਿੱਚ ਖਾਲਸਾ, ਸੰਤ ਖਾਲਸਾ, ਤੇ ਫਿਰ ਹੌਲੀ ਹੌਲੀ ਸਾਰੀ ਧਰਤੀ ਤੇ ਫੈਲ ਜਾਏਗਾ। ਅੱਜ ਐਸਾ ਦਿਨ ਆ ਸਤਿਗੁਰੂ ਰਣਜੀਤ ਸਿੰਘ ਦੀ ਕਿਰਪਾ ਦੇ ਨਾਲ, ਐਸਾ ਸਮਾਂ ਆ ਕਿ ਕੋਈ ਵੀ ਦੇਸ਼ ਐਸਾ ਨਹੀਂ ਹੈ ਜਿੱਥੇ ਸੰਤ ਨਹੀਂ ਹਨ, ਨਾਮਧਾਰੀ ਨਾਮ ਜਪਣ ਵਾਲੇ ਨਹੀਂ ਹਨ। ਸਭ ਦੇਸ਼ਾਂ ਵਿੱਚ ਤੇ ਉੱਥੇ ਉੱਥੇ ਉਹ ਨਾਮ ਜਪਦੇ, ਤੇ ਉੱਥੇ ਉਹਨਾਂ ਦਾ ਵਿਸਤਾਰ ਹੋ ਰਿਹਾ, ਵਾਧਾ ਹੋ ਰਿਹਾ ਹਰ ਦੇਸ਼ ਵਿੱਚ। ਸਤਿਗੁਰੂ ਰਣਜੀਤ ਸਿੰਘ ਆਪਣੀ ਕਿਰਪਾ ਦਾ ਪਾਣੀ ਉੱਥੇ ਉੱਥੇ ਜਾ ਕੇ ਪਾਇਆ। ਉਹਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸੰਤ ਖਾਲਸੇ ਦੀ ਪਨੀਰੀ ਨੂੰ, ਸਿੱਖੀ ਨੂੰ ਬਹੁਤ ਅੱਗੇ ਕੀਤਾ, ਵਧਾ ਕੇ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਡੇ ਵਾਸਤੇ, ਤੇ ਸਤਿਗੁਰੂ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਪਿਤਾ ਵੀ ਸਤਿਗੁਰੂ ਨੇ, ਭਰਾਤਾ ਵੀ ਸਤਿਗੁਰੂ ਨੇ। ਮੈਂ ਗੁਰਬਾਣੀ ਚੋਂ ਪੜ੍ਹਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਏ ਤਾ ਪਉ ਕਿਹਾ ਕਾੜਾ ਜੀਉ। ਸਤਿਗੁਰੂ ਰਣਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਮੇਰੀ ਬਾਂਹ ਫੜੀ ਤੇ ਬਾਂਹ ਫੜ ਕੇ ਜਹਿਦ ਨਿਰੰਜਨ ਸਿੰਘ ਦੇ ਹੱਥ ਵਿੱਚ ਫੜਾ ਕੇ ਆਖਿਆ, ਇਹਨੂੰ ਮੈਂ ਜਥੇਦਾਰ ਬੁਲਾਉਣਾ, ਇਹਨੂੰ ਭੈਣੀ ਸਾਹਿਬ ਲੈ ਕੇ ਆਓ। ਪਿਤਾ ਜਥੇਦਾਰ ਜੀਤ ਸਿੰਘ ਜੀ, ਮੇਰੇ ਦਾਦਾ ਸੰਤ ਭਾਗ ਸਿੰਘ ਜੀ। ਤੇ ਜਦੋਂ ਸਤਿਗੁਰੂ ਰਣਜੀਤ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਮੈਂ ਭੈਣੀ ਸਾਹਿਬ ਆਇਆ, ਤੇ ਇੱਥੇ ਫਿਰ ਉਦੋਂ ਬਹੁਤ ਰੌਣਕ ਨਹੀਂ ਸੀ, ਜੀ ਨਾ ਲੱਗੇ। ਜਦੋਂ ਜੀ ਨਹੀਂ ਸੀ ਲੱਗਦਾ ਤੇ ਫਿਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਨੂੰ ਦਰਸ਼ਨ ਦੇਣ ਜਾਂਦੇ ਸੀ, ਕਿੰਨਾ ਕਿੰਨਾ ਚਿਰ ਮੁੜਦੇ ਨਹੀਂ ਸੀ। ਤੇ ਵੱਡੇ ਮੰਦਰ ਚ ਡੇਰਾ ਸੀ, ਸੰਤ ਕਸ਼ਮੀਰ ਸਿੰਘ ਜੀ ਹੁਣੀ ਉਦੋਂ ਡੇਰਾ ਪ੍ਰਬੰਧਕ ਹੁੰਦੇ ਸੀ, ਤੇ ਇਹਨਾਂ ਲਵਾ ਤਾ। ਤੇ ਉੱਥੇ ਕਮਰੇ ਚ ਥੱਲੇ ਉਦੋਂ ਕੱਪੜੇ ਵਗੈਰਾ ਬਿਸਤਰੇ ਹੁੰਦੇ ਵੀ ਨਹੀਂ ਸੀ, ਤੇ ਉਦਾਂ ਹੀ ਥੱਲੇ ਸੌ ਰਹਿਣਾ। ਜਦੋਂ ਪਿੰਡਾਂ ਦੁਖਣ ਲੱਗ ਪੈਣਾ, ਉੱਠ ਕੇ ਨਹਾ ਕੇ ਤੇ ਇੱਥੇ ਆ ਜਾਣਾ ਹਰਿਮੰਦਰ। ਉਦਾਸ ਬੜੇ ਹੋਏ, ਦਾਲਾਂ ਪ੍ਰਸ਼ਾਦਾ ਵੀ ਸਾਦਾ ਹੀ ਬਣਦਾ ਸੀ, ਬਿਲਕੁਲ ਕੱਲਾ ਲੂਣ ਹੋਣਾ, ਹੋਰ ਕੁਛ ਵੀ ਨਾ। ਇੱਕ ਵਾਰੀ ਬੜੇ ਉਦਾਸ ਹੋਏ, ਸਤਿਗੁਰ ਸੱਚੇ ਪਾਤਸ਼ਾਹ ਵਿਦੇਸ਼ੋਂ ਜਦੋਂ ਆਏ ਤੇ ਇਹ ਸਾਨੂੰ ਹਰਿਮੰਦਰ ਵਿੱਚ ਜਦੋਂ ਸਾਨੂੰ ਦੇਖਿਆ, ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਾਡੀਆਂ ਫੋਟੋਆਂ ਪਹਿਲਾਂ ਖਿੱਚੀਆਂ, ਵੀਡੀਓ ਬਣਾਈ, ਤੇ ਸੱਚੇ ਪਾਤਸ਼ਾਹ ਕੋਠੀ ਲਿਜਾ ਕੇ ਮਾਤਾ ਜੀ ਦੇ ਕੋਲੋਂ ਆਪ ਪਾਤਸ਼ਾਹ ਦੀ ਕੁਰਸੀ ਤੇ ਬੈਠ ਗਏ, ਤੇ ਸਾਨੂੰ ਇੱਕ ਪੰਗਤ ਵਿੱਚ ਬਿਠਾ ਕੇ ਚਾਰ ਦੇਣੇ ਸੀ ਅਸੀਂ, ਤੇ ਬੜਾ ਸਾਰਾ ਫਰੂਟ ਕਈ ਰੰਗਾਂ ਦਾ ਸਾਨੂੰ ਛਕਾਇਆ। ਤੇ ਫਿਰ ਸੱਚੇ ਪਾਤਸ਼ਾਹ ਲਾਡ ਪਿਆਰ ਕਰਦੇ ਕਰਦੇ ਇੱਕ ਨੰਬਰ ਕੋਠੀ ਲਿਆ ਕੇ ਆਪਣੇ ਗਲ ਨਾਲ ਲਾ ਕੇ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਕਿਸੇ ਚੀਜ਼ ਦੀ ਲੋੜ ਹੈ? ਮੈਂ ਕਿਹਾ ਜੀ ਮਾਤਾ ਨਾਲ ਬੜਾ ਪਿਆਸ, ਮਿਲਣ ਨੂੰ ਜੀ ਕਰਦਾ। ਸੱਚੇ ਪਾਤਸ਼ਾਹ ਹੁਕਮ ਕੀਤਾ, ਹੁਣ ਤੇ ਮੈਂ ਹੀ ਮਾਤਾ ਆ ਤੇ ਮੈਂ ਹੀ ਫਿਰ, ਜੋ ਲੋੜ ਹੈ ਤੁਸੀਂ ਮੈਨੂੰ ਕਹਿਣਾ, ਤੈਨੂੰ ਜੋ ਚਾਹੀਦਾ। ਕਾਫੀ ਦਿਨਾਂ ਬਾਅਦ ਸੱਚੇ ਪਾਤਸ਼ਾਹ ਵਿਚਰਦੇ ਵਿਚਰਦੇ ਸਾਡੇ ਡੇਰੇ ਵੱਲ ਆ ਗਏ, ਕਾਫੀ ਦਿਨਾਂ ਬਾਅਦ। ਤੇ ਜਦੋਂ ਮੈਂ ਖੂਹ ਤੇ ਇਸ਼ਨਾਨ ਕਰਕੇ ਆ ਰਿਹਾ ਸੀ, ਸੱਚੇ ਪਾਤਸ਼ਾਹ ਮੈਨੂੰ ਪੁੱਛਿਆ, ਲੋੜ ਹੈ ਕਿਸੇ ਚੀਜ਼ ਦੀ? ਮੈਂ ਕਿਹਾ ਸੱਚੇ ਪਾਤਸ਼ਾਹ ਜੀ ਲੋੜਾਂ ਤੇ ਬੜੀਆਂ ਨੇ, ਤੇ ਫਿਰ ਜਿੰਨੀਆਂ ਕੁ ਮੇਰੇ ਸਾਹਮਣੇ ਆਈਆਂ, ਮੰਜਾ ਬਿਸਤਰਾ ਚਾਹੀਦਾ ਸੀ ਉਹਦੇ ਵਾਸਤੇ ਵੀ ਕਿਹਾ। ਤੇ ਮੈਂ ਕਿਹਾ ਘਰ ਹੁੰਦੇ ਸੀ ਤੇ ਕਦੀ ਘਿਓ ਪਾ ਕੇ ਪ੍ਰਸ਼ਾਦਾ ਰੋਜ਼ ਛਕੀਦਾ ਸੀ, ਇੱਥੇ ਉਹਨੂੰ ਕਦੀ ਵੀ ਨਹੀਂ ਮਿਲਦਾ। ਤੇ ਸੱਚੇ ਪਾਤਸ਼ਾਹ ਉੱਥੇ ਖਲੋਤੇ ਰਹੇ। ਗੁਰਮੁਖ ਸਿੰਘ ਹੁੰਦਾ ਸੀ ਉਦੋਂ ਡਰਾਈਵਰ ਦੂਸਰਾ ਸੰਤ ਨਗਰ ਤੋਂ, ਤੇ ਉਹਨੂੰ ਭੇਜ ਕੇ ਸੱਚੇ ਪਾਤਸ਼ਾਹ ਨੀਲੋ ਨਹਿਰ ਤੋਂ ਵੇਰਕਾ ਘਿਓ ਦੀਆਂ ਪੇਟੀਆਂ ਮੰਗਾਈਆਂ, ਤੇ ਉਹ ਸਾਨੂੰ ਫਿਰ ਸੱਚੇ ਪਾਤਸ਼ਾਹ ਘਿਓ ਦਿੱਤਾ। ਤੇ ਮੈਂ ਕਿਹਾ ਜੀ ਘਿਓ ਤੇ ਤੁਸੀਂ ਦੇਤਾ, ਤੇ ਇਹਨੂੰ ਹੁਣ ਅਸੀਂ ਕਿੱਦਾਂ ਖਾਵਾਂਗੇ? ਇੱਥੇ ਕਿਹੜੇ ਭਾਂਡੇ, ਬਾਟਾ ਨਾ ਥਾਲੀ? ਤੇ ਉਦੋਂ ਹੀ ਸਟੀਲ ਦੇ ਵੱਡੇ ਵੱਡੇ ਬਾਟੇ ਸੱਚੇ ਪਾਤਸ਼ਾਹ ਸਾਨੂੰ ਮੰਗਾ ਕੇ ਦਿੱਤੇ। ਮੈਂ ਇਹ ਗੱਲ ਤਾਂ ਸ਼ੁਰੂ ਕੀਤੀ ਹੈ, ਇੱਥੇ ਪਾਠ ਆਇਆ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾ ਭਉ ਕੇ ਹਾਂ ਕਾੜਾ ਜੀਉ। ਤੇ ਜਦੋਂ ਕਦੀ ਟ੍ਰੇਨ ਦੇ ਵਿੱਚ ਦੀ ਜਾਣਾ ਨਾ ਘਰ ਨੂੰ, ਤੇ ਰਾਤ ਨੂੰ ਹੌਲੇ ਹੌਲੇ ਸੀਗੇ, ਉਦੋਂ ਅੰਧਾਰੀ ਸੀ, ਤੇ ਜਦੋਂ ਕਦੀ ਜਾਣਾ ਤੇ ਡਰ ਜਿਹਾ ਲੱਗਣਾ, ਤੇ ਸੱਚੇ ਪਾਤਸ਼ਾਹ ਗੱਡੀ ਦੇ ਬਾਹਰਲੇ ਪਾਸੇ ਤੇ ਨਾਲ ਨਾਲ ਮੂੰਹ ਦਿਸਣਾ ਵੀ ਮੈਂ ਨਾਲ ਨਾਲ ਤੁਹਾਡੇ ਆ ਰਿਹਾ, ਤੇ ਪਾਤਸ਼ਾਹ ਹੀ ਕਹਿਣਾ ਤੂੰ ਸੌਂ ਜਾ, ਮੈਂ ਤੇਰੇ ਨਾਲ ਹੈ, ਤੇ ਮੈਂ ਕਿਹਾ ਤੁਸੀਂ ਵੀ ਗੱਡੀ 'ਚ ਬਹਿ ਜਾਓ। ਤੇ ਸੱਚੇ ਪਾਤਸ਼ਾਹ ਮੈਨੂੰ ਕਹਿਣਾ ਤੂੰ ਕਦੀ ਮੇਰੀ ਟਿਕਟ ਲਈ ਆ, ਮੈਂ ਇੱਦਾਂ ਨਹੀਂ ਗੱਡੀ 'ਚ ਬਹਿਣਾ, ਜੇ ਤੂੰ ਮੇਰੀ ਟਿਕਟ ਲੈਂਦਾ ਤਾਂ ਬਹਿਣਾ ਸੀ, ਪਰ ਮੈਂ ਤੁਹਾਡੇ ਨਾਲ ਨਾਲ ਹੈ, ਨਾਲੇ ਮੈਂ ਤੁਹਾਡਾ ਖਿਆਲ ਰੱਖਦਾ ਪਿਆ, ਨਾਲੇ ਤੁਹਾਡੇ ਸਮਾਨ ਦਾ, ਨਾਲੇ ਮੈਂ ਗੱਡੀ ਦਾ ਵੀ ਧਿਆਨ ਰੱਖਦਾ ਪਿਆ, ਜਿਹੜੀ ਗੱਡੀ ਵਿੱਚ ਅਸੀਂ ਜਾ ਰਹੇ ਹਾਂ ਸਤਿਗੁਰੂ ਕਹਿੰਦੇ ਨੇ, ਮੈਂ ਉਸ ਗੱਡੀ ਦਾ ਵੀ ਧਿਆਨ ਰੱਖਦਾ ਪਿਆ। ਸਤਿਗੁਰੂ ਨੂੰ ਕੀ ਚੀਜ਼ ਆ, ਅੱਜ ਤੱਕ ਕੋਈ ਨਹੀਂ ਉਹਨੂੰ ਜਾਣ ਸਕਿਆ। ਤੇ ਮੈਂ ਬਹੁਤ ਵਾਰੀ ਬੱਸ ਤੇ ਬੈਠਾ, ਗੱਡੀ 'ਚ ਬੈਠਾ, ਤੇ ਮੈਂ ਤਾਕੀ ਦੇ ਬਾਹਰਲੇ ਬੰਨੇ ਸੱਚੇ ਪਾਤਸ਼ਾਹ ਨੂੰ ਆਪਣੇ ਨਾਲ ਨਾਲ ਦੇਖਦਾ ਰਿਹਾ। ਕਈ ਵਾਰੀ ਛੋਟੇ ਹੁੰਦਿਆਂ ਵੇਖਣਾ ਸੂਰਜ ਵੱਲ ਨੂੰ ਜਾਂ ਚੰਦਰਮਾ ਵੱਲ ਨੂੰ, ਤੇ ਤੁਰੇ ਜਾਣਾ, ਤੇ ਇੱਦਾਂ ਲੱਗਣਾ ਜਿਵੇਂ ਸੂਰਜ ਵੀ ਸਾਡੇ ਨਾਲ ਨਾਲ ਹੀ ਤੁਰ ਰਿਹਾ, ਚੰਦਰਮਾ ਵੀ ਨਾਲ ਨਾਲ ਤੁਰਦਾ ਪਿਆ, ਇੱਦਾਂ ਲੱਗਣਾ ਕਈ ਵਾਰੀ। ਪਰ ਉਹ ਤਾਂ ਨਹੀਂ ਨਾਲ ਤੁਰੇ, ਪਰ ਸਤਿਗੁਰੂ ਜ਼ਰੂਰ ਨਾਲ ਤੁਰੇ ਨੇ। ਹਰ ਥਾਂ ਤੇ ਹਰ ਦੇਸ਼ ਵਿੱਚ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਤੇ ਮੈਂ ਤੇ ਕਹਿੰਦਾ ਜੈਸਾ ਸਤਿਗੁਰੂ ਆ ਨਾ ਪਿਤਾ ਤੇ ਮਾਤਾ ਤੇ ਸਖਾ, ਇੱਦਾਂ ਦਾ ਦੁਨੀਆਂ ਤੇ ਹੋਰ ਕੋਈ ਹੋ ਹੀ ਨਹੀਂ ਸਕਦਾ। ਤੇ ਗੁਰਬਾਣੀ 'ਚ ਲਿਖਿਆ ਗੁਰ ਜੈਸਾ ਨਾਹੀ ਕੋ ਦੇਵ, ਜਿਹੜਾ ਹਰ ਵੇਲੇ ਸਹਾਇਤਾ ਕਰੇ, ਹਰ ਵੇਲੇ ਨਾ ਰਵੇ, ਐਸਾ ਹੋਰ ਕੋਈ ਨਹੀਂ। ਗੁਰ ਜੈਸਾ ਨਾਹੀ ਕੋ ਦੇਵ, ਸਤਿਗੁਰਾਂ ਨੂੰ ਜਿੰਨਾ ਤੁਸੀਂ ਨੇੜੇ ਨੇੜੇ ਵੇਖੋਗੇ ਨਾ, ਉਸ ਤੋਂ ਵੀ ਸਤਿਗੁਰੂ ਨੇੜੇ ਆ। ਮੈਂ ਗੁਰਬਾਣੀ 'ਚ ਪੜ੍ਹਿਆ ਨੇੜੇ ਨੇੜੇ ਸਭ ਕੋ ਕਹੇ, ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਜਾਂ ਜਿਨ੍ਹਾਂ ਸੁਣਿਆ ਜਾਂ ਜਿਨ੍ਹਾਂ ਨੂੰ ਜਿੰਨਾ ਕੁ ਯਕੀਨ ਆਇਆ, ਉਹਨਾਂ ਕਿਹਾ ਗੁਰੂ ਨੇੜੇ ਆ। ਪਰ ਉਹ ਪੁੱਛਦੇ ਗੁਰੂ ਕਿੰਨਾ ਕੁ ਨੇੜੇ ਆ। ਕਿਸੇ ਦੋ ਬੰਦੇ ਆ ਉਸਮੇ ਸੰਸਾਰੀ ਬਹਿਸ ਕਰਦੇ ਆ, ਉਹ ਕਹਿੰਦਾ ਰੱਬ ਹੈ ਨੇੜੇ, ਦੂਜਾ ਕਹਿੰਦਾ ਕਿੰਨਾ ਕੁ ਨੇੜੇ ਆ, ਕਹਿੰਦਾ ਬਹੁਤ ਨੇੜੇ ਆ। ਤੇ ਉਹ ਇੱਦਾਂ ਘਸੁੰਨ ਵੱਟ ਕੇ ਉਹਦੇ ਮੂੰਹ ਤੇ ਮਾਰਨ ਤੋਂ ਕਹਿੰਦਾ ਇਹਦੇ ਤੋਂ ਵੀ ਨੇੜੇ ਆ, ਕਹਿੰਦਾ ਹਾਂ ਇਹਦੇ ਤੋਂ ਵੀ ਨੇੜੇ, ਇਹਦੇ ਤੋਂ ਵੀ ਨੇੜੇ ਆ। ਕਹਿੰਦੇ ਫਿਰ ਕਿੱਥੇ ਆ। ਨੇੜੇ ਨੇੜੇ ਸਭ ਕੋ ਕਹੇ, ਗੁਰਮੁਖ ਭੇਦ ਵਿਰਲਾ ਕੋਲ ਹੈ। ਕਿਸੇ ਵਿਰਲੇ ਨੂੰ ਪਤਾ ਲੱਗਦਾ ਕਿ ਸਦੂਰ ਕਿੰਨਾ ਨੇੜੇ ਆ। ਉਹ ਕਹਿੰਦੇ ਫਿਰ ਕਿੱਥੇ ਆ। ਕਹਿੰਦੇ ਨੇੜੇ 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 ਨਾਹੀ ਦੂਰ, ਹੈ ਨੇੜੇ ਆ ਦੂਰ ਨੇ। ਕਹਿੰਦੇ ਕਿੱਥੇ ਆ। ਕਹਿੰਦੇ ਨਿਜ ਆਤਮਾ ਰਹਿਆ ਭਰਪੂਰ, ਹਰ ਬੰਦੇ ਦੀ ਆਤਮਾ ਵਿੱਚ ਉਹਦਾ ਵਾਸ ਆ। ਤੇ ਕਹਿੰਦੇ ਕੌਣ ਆ। ਕਹਿੰਦੇ ਬੋਲਣ ਹਾਰ, ਜਿਹੜਾ ਬੋਲਦਾ ਇਹੀ ਆ, ਜਿਹੜਾ ਅੰਦਰ ਬੋਲਦਾ ਨਾ ਇਹੀ ਆ ਪਰਮਾਤਮਾ। ਬੋਲਣ ਹਰ ਪਰਮ ਗੁਰ, ਇਹੀ ਗੁਰਬਾਣੀ ਦਾ ਫੈਸਲਾ ਸਤਿਗੁਰਾਂ ਦਾ। ਤੇ ਸਤਿਗੁਰੂ ਸਿੱਖ ਦੇ ਇੰਨਾ ਨੇੜੇ ਆ, ਇੱਕੋ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਇੱਕ ਸੇਜ ਪੈ ਮਿਲਣ ਦੇ ਹੇਰਾ। ਤੇ ਜਿੰਨਾ ਚਿਰ ਸਾਡਾ ਹੋਰ ਚੀਜ਼ਾਂ ਨਾਲ ਪਿਆਰ ਹੋਏਗਾ, ਉਹਨਾਂ ਚਿਰ ਅਸੀਂ ਸਤਿਗੁਰਾਂ ਨੂੰ ਮਿਲ ਨਹੀਂ ਸਕਦੇ। ਮੇਲ ਉਦੋਂ ਹੋਏਗਾ ਜਦੋਂ ਸਭ ਚੀਜ਼ਾਂ ਨੂੰ ਛੱਡ ਕੇ, ਤੇ ਜਦੋਂ ਗੁਰੂ ਵੱਲ ਧਿਆਨ ਹੋ ਜਾਏਗਾ ਉਦੋਂ ਮੇਲ ਹੋ ਜਾਏਗਾ। ਸਾਡੇ ਭਗਤਾਂ ਨੇ ਕਿਹਾ, ਨਾਮਦੇਵ ਨੂੰ ਪੁੱਛਿਆ ਗਿਆ ਕਿ ਕਿੰਨਾ ਨੇੜੇ ਆ ਰੱਬ ਤੇ ਕਿੱਦਾਂ ਮਿਲ ਸਕਦਾ। ਉਹ ਕਹਿੰਦੇ ਮਿਲ ਤੇ ਸਕਦਾ, ਇੱਕ ਮਜ਼ਦੂਰੀ ਮੰਗਦਾ ਬੇਠੀ ਪ੍ਰੀਤ ਮਨਜ਼ੂਰੀ ਮੰਗ ਹੈ। ਉਹ ਪ੍ਰੀਤ ਦੀ ਮਨਜ਼ੂਰੀ ਮੰਗਦਾ ਤੇ ਹਰ ਵੇਲੇ ਉਹ ਚਾਹੁੰਦਾ ਕਿ ਮੈਨੂੰ ਵੀ ਕੋਈ ਪਿਆਰ ਕਰੇ। ਬੇਠੀ ਪ੍ਰੀਤ ਮਨਜ਼ੂਰੀ ਮੰਗ ਹੈ, ਜੋ ਕੋ ਸ਼ਾਨ ਸੁਭਾਵ ਹੈ। ਜੇ ਕੋਈ ਉਹਦੇ ਕੋਲ ਕੰਮ ਕਰਾਉਣਾ ਚਾਹੁੰਦਾ ਫਿਰ ਉਹਦੇ ਨਾਲ ਪ੍ਰੇਮ ਕਰੇ। ਪ੍ਰੇਮ ਦੇ ਨਾਲ ਸਤਿਗੁਰੂ ਸਭ ਤੋਂ ਛੇਤੀ ਪ੍ਰਗਟ ਹੋ ਕੇ ਕੰਮ ਕਰਦਾ, ਨਾਲ ਰਹਿੰਦਾ। ਤੇ ਕਹਿੰਦੇ ਫਿਰ ਕਿੱਦਾਂ ਆਏਗਾ। ਕਹਿੰਦੇ ਲੋਕ ਕੁਟੰਬ ਸਭੋ ਤੇ ਤੋਰੈ, ਤੋ ਆਪਣ ਬੇਢੀ ਆਵੇ। ਹੋਰ ਸਾਰਿਆਂ ਨਾਲ ਤੋੜ ਕੇ ਤੇ ਇੱਕ ਨਾਲ ਜਦੋਂ ਜੋੜਾਂਗੇ ਨਾ ਤੇ ਫਿਰ ਉਹ ਆਊਗਾ, ਨਹੀਂ ਤੇ ਉਹ ਉਹਨੂੰ ਹੁੰਦਾ ਕਿ ਤੇਰਾ ਤੇ ਉਹਦੇ ਨਾਲ ਪਿਆਰ ਹੈ। ਮੈਂ ਕਹਿੰਦਾ ਇੱਕ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਤੇਰਾ ਉਹਦੇ ਨਾਲ ਪਿਆਰ ਹੈ, ਤੇ ਫਿਰ ਮੈਂ ਨਹੀਂ, ਮੈਂ ਤੇ ਤੇਰਾ ਕੁਛ ਨਹੀਂ ਲੱਗਦਾ ਹੋਇਆ ਨਾ, ਤੇ ਉਹ ਫਿਰ ਗੁੱਸੇ ਨਾਲ ਪਿੱਛੇ ਹਟਦਾ। ਸਤਿਗੁਰੂ ਜੀ ਵੀ ਇਸ ਚੀਜ਼ ਨੂੰ ਸਾਡੇ ਅੱਗੇ ਰੱਖਿਆ ਕਿ ਜਿੰਨਾ ਚਿਰ ਤੁਹਾਡਾ ਹੋਰ ਹੋਰ ਚੀਜ਼ਾਂ ਨਾਲ ਪਿਆਰ ਆ, ਉਹਨਾਂ ਚਿਰ ਮੇਰੇ ਨਾਲ ਨਹੀਂ ਪਿਆਰ ਹੈ। ਤੇ ਜਦੋਂ ਸਾਰਿਆਂ ਨਾਲ ਤੁਰ ਗਏ, ਤੁਮ ਸਿਉ ਤੋਰ ਕਵਨ ਸੰਗ ਜੋਰ ਹੈ, ਸਤਿਗੁਰਾਂ ਨਾਲ ਜਦੋਂ ਜੋੜਤੀ ਨਾ ਸਾਰਿਆਂ ਨਾਲ ਤੋੜ ਕੇ, ਤੇ ਫਿਰ ਉਹ ਨਿਭਦੀ ਆ ਤੋੜ, ਤੇ ਉਹ ਫਿਰ ਸਦਾ ਵਾਸਤੇ ਸੁਖਦਾਈ ਆ। ਫਿਰ ਕੋਈ ਬਾਲ ਨਾ ਬਾਂਕਾ ਕਰ ਸਕੇ, ਭਾਵੇਂ ਸਭ ਜਗ ਵੈਰੀ ਹੋਏ। ਫਿਰ ਲੋਕ ਪ੍ਰਲੋਕ ਦਾ ਸੁੱਖ, ਫਿਰ ਮੌਤ ਕਦੀ ਨਹੀਂ ਆਉਂਦੀ, ਬੁਢੇਪਾ ਕਦੀ ਨਹੀਂ ਆਉਂਦਾ, ਜੱਪਣਾ ਮਰਨਾ ਕਦੀ ਨਹੀਂ ਪੈਂਦਾ। ਸਰੀਰ ਨੂੰ ਜਦੋਂ ਮਰਜ਼ੀ ਲਾ ਦਿਓ, ਜਦੋਂ ਮਰਜ਼ੀ ਪਾ ਦਿਓ, ਇਹਦਾ ਵੀ ਕੋਈ ਦੁੱਖ ਨਹੀਂ। ਇਹਦਾ ਕਦੀ ਗੁਰੂ ਨਾਲ ਵਿਛੋੜਾ ਹੁੰਦਾ ਹੀ ਨਹੀਂ। ਮਿਲਿਆ ਮਿਲਿਆ, ਨਾ ਮਿਲੇ ਮਿਲਿਆ ਮਿਲਿਆ, ਜੇ ਹੋਏ ਅੰਤਰ ਆਤਮਾ ਜੋ ਮਿਲੇ। ਅੰਦਰੋਂ ਜਦੋਂ ਮੇਲ ਹੁੰਦਾ ਹਰ ਤੇ ਹਰ ਜਨ, ਸਤਿਗੁਰਾਂ ਦਾ ਸਿੱਖ ਤੇ ਸਤਿਗੁਰਾਂ ਦਾ ਸੇਵਕ, ਇਹ ਜਦੋਂ ਦੋਵੇਂ ਅੰਦਰੋਂ ਇੱਕ ਹੋ ਜਾਂਦੇ ਆ, ਚੋਲਾ ਦੇਖਣ ਨੂੰ ਵੱਖਰਾ ਵੱਖਰਾ ਲੱਗਦਾ, ਹਰ ਤੇ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਤੇ ਵਿੱਚੋਂ ਫਰਕ ਨਹੀਂ ਫਿਰ ਰਹਿੰਦਾ ਕੋਈ ਵੀ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਰਾਮ ਸੰਤ ਮੈਂ ਭੇਦ ਕਿਛ ਨਾ ਹੈ, ਸੰਤ ਤੇ ਰਾਮ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਜੋ ਸੰਤ ਕਹਿੰਦਾ ਸਤਿਗੁਰੂ ਉਹ ਕਰਦਾ, ਜੋ ਚਿਤਵਦਾ ਸਤਿਗੁਰੂ ਫਿਰ ਉਹ ਕਰਦਾ। ਏਡੀ ਵੱਡੀ ਪਦਵੀ ਸਤਿਗੁਰੂ ਉਸ ਸਿੱਖ ਨੂੰ ਦਿੰਦੇ ਨੇ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ, ਪਰ ਇਹ ਰਸ ਛੋਡੇ ਤੇ ਉਹ ਰਸ ਆਵਾ ਫਿਰ ਇਹ ਰਸ ਨਹੀਂ ਭਾਵਾ। ਦੁਨੀਆਂ ਦੇ ਕਿੰਨੇ ਰਸ ਸਾਨੂੰ ਚੰਗੇ ਲੱਗਦੇ ਆ, ਕੱਪੜੇ, ਲੀੜੇ, ਗਹਿਣੇ, ਇੰਨੇ ਪਦਾਰਥ, ਪਰ ਜਦੋਂ ਇਹ ਸਾਰੇ ਨਹੀਂ ਚੰਗੇ ਲੱਗਣੇ, ਜਦੋਂ ਆਪਾਂ ਸਾਰੇ ਇਹ ਛੱਡ ਦੇਣੇ ਤੇ ਗੁਰੂ ਨਾਲ ਜਦ ਜੁੜ ਜਾਣਾ ਨਾ, ਤੇ ਫਿਰ ਇਹ ਸਾਰੇ ਮੁੜ ਕੇ ਚੰਗੇ ਨਹੀਂ ਲੱਗਣੇ, ਉਹ ਕਿੰਨਾ ਚੰਗਾ ਆ, ਤੇ ਕਿੰਨੇ ਥਾਂ ਤੇ ਉਹ ਸਤਿਗੁਰੂ ਸਹਾਇਤਾ ਕਰਦਾ। ਉਹ ਸਤਿਗੁਰੂ ਨੂੰ ਅੱਜ ਇਹ ਮਸ਼ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਜੀ ਮੈਂ ਫਿਰ ਕੱਲਾ ਜਾਵਾਂ। ਅੱਜ ਇਹ ਭਵਿਸ਼ਣ ਕਹਿ ਰਿਹਾ ਸੱਚੇ ਪਾਤਸ਼ਾਹ ਹੁਣ ਫਿਰ ਮੈਂ ਕੱਲਾ ਵਾਪਸ ਜਾਵਾਂ, ਤੇ ਤੁਹਾਡਾ ਫਿਰ ਕਦੋਂ ਦਰਸ਼ਨ ਹੋਏਗਾ? ਤੇ ਸੱਚੇ ਪਾਤਸ਼ਾਹ ਜੀ ਰਾਮ ਚੰਦਰ ਜੀ ਇਹ ਗੱਲ ਕਹਿ ਰਹੇ ਆ ਕਿ ਮੇਰੇ ਨਿਮਿਤ ਅਵਤਾਰ, ਜਿਹੜੇ ਇੱਕ ਨਿਤ ਅਵਤਾਰ ਹੁੰਦੇ, ਇੱਕ ਨਿਮਿਤ ਅਵਤਾਰ ਹੁੰਦੇ, ਮੈਂ ਤੇ ਭਗਤਾਂ ਸੰਤਾਂ ਦੀ ਰਾਖੀ ਵਾਸਤੇ ਆਉਂਦਾ ਹੀ ਰਹਿੰਦਾ, ਹਰ ਥਾਂ ਤੇ ਹੈਗਾ ਹੀ ਆ, ਹਰ ਥਾਂ ਤੇ ਪ੍ਰਗਟ ਹੀ ਹੋ ਜਾਂਦਾ, ਥੰਮੇ ਵਿੱਚੋਂ ਵੀ ਪ੍ਰਗਟ ਹੋ ਸਕਦਾ, ਹਰ ਜਗ੍ਹਾ ਤੋਂ ਪ੍ਰਗਟ ਹੋ ਸਕਦਾ, ਹਰ ਥਾਂ ਤੇ ਹੈਗਾ, ਪਰ ਮੇਰੇ ਨਿਮਿਤ ਅਵਤਾਰ ਸੰਤ ਆ, ਜਿਹੜੇ ਸੰਤਾਂ ਦੀ ਸੇਵਾ ਵਾਸਤੇ ਹਰ ਗ੍ਰੰਥ ਵਿੱਚ ਲਿਖਿਆ ਹੋਇਆ, ਹਰ ਥਾਂ ਗੁਰਬਾਣੀ ਚ ਲਿਖਿਆ ਕਿ ਜੇ ਸੇਵਾ ਕਰਨੀ ਬਣਦੀ ਆ ਤੇ ਪਹਿਲਾਂ ਸੰਤਾਂ ਦੀ, ਇਹ ਸਤਿਗੁਰਾਂ ਦੇ ਅਵਤਾਰ ਆ, ਮੇਰੇ ਨਿਮਿਤ ਅਵਤਾਰ ਸੰਤ, ਮੇਰੇ ਨਿਤ ਅਵਤਾਰ ਆ, ਇਹ ਪੈਰਾਂ ਵਾਲੇ ਤੀਰਥ ਆ, ਇਹ ਤੁਰ ਕੇ ਘਰਾਂ ਵਿੱਚ ਜਾ ਕੇ ਮੈਂ ਕਹਿੰਦਾ ਜਿੰਨਾ ਨਾਮ ਧਾਰੀ ਪੰਥ ਆ ਅੱਜ ਕਿੰਨੀ ਵੱਡੀ ਗਿਣਤੀ ਵਿੱਚ ਆ। ਸਾਰਿਆਂ ਨੂੰ ਸਤਿਗੁਰੂ ਨੇ ਜਾ ਕੇ ਨਹੀਂ ਆਖਿਆ ਕਿ ਤੂੰ ਭਜਨ ਪੁੱਛ ਲਾ, ਸਾਰਿਆਂ ਨੂੰ ਕਿਸੇ ਸੰਤ ਨੇ ਜਾ ਕੇ ਆਖਿਆ ਕਿ ਤੂੰ ਮਾਸ਼ਰਾਬ ਛੱਡ ਦੇ, ਭਜਨ ਪੁੱਛ ਲਾ ਤੇ ਗੁਰੂ ਨਾਲ ਜੁੜ। ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਆ ਕਿ ਉਹ ਮੇਰਾ ਅਵਤਾਰ ਆ ਤੇ ਉਹਨਾਂ ਦੇ ਰਸਨਾ ਤੇ ਉਹਨਾਂ ਦੇ ਹਿਰਦੇ ਵਿੱਚ ਮੈਂ ਆ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ, ਤੇ ਜਿੰਨੇ ਵੀ ਨਾਮਧਾਰੀ ਜਦੋਂ ਉਹ ਨਾਮਧਾਰੀ ਲੈਣ ਤੇ ਚੜੇ, ਜਦੋਂ ਉਹ ਨਾਮਧਾਰੀ ਪੰਥ ਵਿੱਚ ਆਏ, ਜਦੋਂ ਉਹਨਾਂ ਨੂੰ ਨਾਮ ਦੀ ਦਾਤ ਮਿਲੀ ਤੇ ਕਿਸੇ ਸੰਤ ਨੇ ਉਹਨੂੰ ਪ੍ਰੇਰਿਆ, ਕਿਸੇ ਨਾਮਧਾਰੀ ਨੇ, ਕਿਸੇ ਸਿੱਖ ਨੇ ਪ੍ਰੇਰਿਆ, ਕਿਸੇ ਸਾਧੂ ਨੇ ਪ੍ਰੇਰਿਆ, ਤੇ ਸਤਿਗੁਰੂ ਕਹਿੰਦੇ ਨੇ ਉਹ ਹੀ ਸੰਤ ਆ ਜਿਹੜਾ ਮੇਰੀ ਨਾਮ ਦੀ ਗੱਲ ਕਰਦਾ, ਗੁਰੂ ਦੀ ਗੱਲ ਕਰਦਾ, ਸਿੱਖੀ ਦੀ ਗੱਲ ਕਰਦਾ, ਸੋਧ ਦੀ ਗੱਲ ਕਰਦਾ, ਉਹ ਸੰਤ ਆ, ਉਹ ਮੇਰਾ ਅਵਤਾਰ ਆ, ਤੇ ਤੁਸੀਂ ਉਹਨਾਂ ਦਾ ਦਰਸ਼ਨ ਕਰਿਆ ਕਰੋ, ਉਹਨਾਂ ਦੀ ਸੇਵਾ ਕਰਿਆ ਕਰੋ, ਸੇਵਾ ਕਰੋ ਦੋਵੇਂ ਭਲੇ, ਇੱਕ ਸੰਤ ਇੱਕ ਰਾਮ। ਤੇ ਕਹਿੰਦੇ ਫਿਰ ਉਹ ਹੈ ਕਿੰਨੇ ਕਿੰਨੇ, ਕਿਸੇ ਕਵੀ ਨੇ ਲਿਖਿਆ ਕਿੰਨੇ ਕਿੰਨੇ, ਉਹ ਕਹਿੰਦੇ ਨੇ ਗੱਜ ਗੱਜ ਮੈਂ ਮਾਣ, ਗੱਜ ਗਿਰ ਗਿਰ ਮੈਂ ਮਾਣਕ ਨਹੀਂ, ਗੱਜ ਗੱਜ ਮੋਤੀ ਨਾ ਹੈ, ਬਨ ਬਨ ਮੈਂ ਚੰਦਨੀ, ਸੰਤ ਨਾ ਪੁਰ ਪੁਰ ਮਾਹੇ। ਹਰ ਪਿੰਡ ਵਿੱਚ ਨਹੀਂ ਹੈਗੇ ਸੰਤ, ਹਜ਼ਾਰਾਂ ਪਿੰਡ ਨੇ ਤੇ ਉੱਥੇ ਸੰਤ ਨਹੀਂ ਹੈਗੇ, ਪਰ ਕਿਸੇ ਕਿਸੇ ਪਿੰਡ ਵਿੱਚ ਹੈ ਨੇ ਜਿਹੜੇ ਸਤਿਗੁਰਾਂ ਦੇ ਸਿੱਖ, ਤੇ ਜਿਹੜੇ ਫਿਰ ਇਸ ਤਰ੍ਹਾਂ ਘਰੋਂ ਜਾ ਕੇ ਆਪਣਾ ਕੰਮ ਛੱਡ ਕੇ ਤੇ ਦੂਜਿਆਂ ਨੂੰ ਆਖਦੇ ਆ ਕਿ ਤੁਸੀਂ ਮਾਸ਼ਰਬ ਨਾ ਵਰਤਿਆ ਕਰੋ, ਭੈਣ ਬਾਣੀ ਕਰੋ, ਸੱਚੇ ਪਾਤਸ਼ਾਹ ਦੇ ਚਰਨਾਂ ਤੇ ਅਰਦਾਸ ਕਰਿਆ ਕਰੋ। ਗੁਰੂ ਦਾ ਪ੍ਰਚਾਰ ਕਰਨਾ, ਗੁਰੂ ਦੀ ਗੁਰੂ ਬਾਰੇ ਦੱਸ ਪਾਉਣੀ, ਨਾਮ ਬਾਰੇ ਦੱਸ ਪਾਉਣੀ, ਇਹਦਾ ਫਾਇਦਾ ਕੀ ਆ? ਤੇ ਸੱਚੇ ਪਾਤਸ਼ਾਹ ਹੁਕਮ ਕਰਦਾ ਉਹ ਸੰਤ ਨੇ, ਉਹ ਮੇਰੇ ਅਵਤਾਰ ਨੇ, ਉਹਨਾਂ ਦੇ ਸਰੀਰ ਵਿੱਚ ਮੈਂ ਹੀ ਆ। ਤੇ ਇੱਥੇ ਗ੍ਰੰਥਾਕਾਰ ਜੀ ਕਹਿ ਰਹੇ ਨੇ ਕਿ ਜੇ ਹਰ ਵੇਲੇ ਪ੍ਰਮਾਤਮਾ ਨੂੰ ਆਪਣੇ ਕੋਲ ਵੇਖਣਾ ਜਾਂ ਉਹਨਾਂ ਦੀ ਸੇਵਾ ਕਰਨੀ ਆ, ਤੇ ਫਿਰ ਉਹ ਮੇਰੇ ਸੰਤ ਨੇ।
ਸੰਤ ਮੋਹੇ ਮੈਂ ਭੇਦ ਨਾ ਕੋ,
ਸੰਤ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ।
ਐਸੇ ਰਾਮ ਕਹਾ ਦੁਖ ਖੋ,
ਰਾਮ ਚੰਦਰ ਜੀ ਨੇ ਇਹ ਗੱਲ ਕਹੀ ਆ ਵਿਭੀਸ਼ਣ ਨੂੰ ਕਿ ਉਹ ਸੰਤ ਜਿਹੜੇ ਨੇ ਉਹ ਜਦੋਂ ਮੇਰੀ ਗੱਲ ਕਰਦੇ ਆ, ਜਿਹਦੇ ਨਾਲ ਗੱਲ ਕਰਦੇ ਉਹਦੇ ਦੁੱਖਾਂ ਦਾ ਉਹ ਨਾਸ ਕਰ ਦਿੰਦੇ ਆ।
ਸੋ ਤੁਮ ਸੰਤ ਸਦਾ ਸੁਖਦਾਈ,
ਉਹ ਸੰਤ ਤੈਨੂੰ ਸਦਾ ਸੁਖਦਾਈ ਹੋਣਗੇ, ਜਦੋਂ ਵੀ ਆਉਣ ਤੂੰ ਉਹਨਾਂ ਦੀ ਸੇਵਾ ਕਰਨੀ ਆ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ, ਉਹ ਵੀ ਮਿਲ ਜਾਣਗੇ। ਤੇ ਕਹਿੰਦੇ ਸੰਤ ਕਾ ਦਰਸ਼ ਪੂਰਨ ਇਸ਼ਨਾਨ, ਸੰਤ ਦਾ ਦਰਸ਼ਨ ਇਸ਼ਨਾਨ ਆ, ਮਨ ਦਾ ਵੀ ਤੇ ਬੁੱਧੀ ਦਾ ਵੀ ਤੇ ਸਰੀਰ ਦਾ ਵੀ। ਮਨ ਚੋਂ ਵੀ ਓਨਾ ਚਿਰ ਜਦੋਂ ਗੁਰੂ ਦੀ ਗੱਲ ਸੁਣਦਾ ਜਾਂ ਕਰਦਾ ਤੇ ਵਿਕਾਰ ਨਿਕਲ ਜਾਂਦਾ, ਸਰੀਰ ਵੀ ਓਨੇ ਚਿਰ ਵਾਸਤੇ ਨਿਰਮਲ ਰਹਿੰਦਾ। ਸੰਤ ਦਾ ਦਰਸ਼ਨ ਹੀ ਉਸ ਵੇਲੇ ਧਿਆਨ ਇਕਾਗਰ ਹੋ ਜਾਂਦਾ ਜਦੋਂ ਕੋਈ ਸੰਤ ਮਿਲਦਾ। संत का दर्श पूर्ण स्नान, संत कृपा ते जपिए नाम, संत का संग वड भागी पाइये, संत की सेवा नाम त्याइये, संत की धूड़ मिटे आग कोट करोड़ा करोड़ा पाप मिट जांदे आ, संत दे पैर दी धूड़ी मत्थे ते लाउण दे नाल, संत की धूड़ मिटे आग कोट, संत प्रसाद जन्म मरण ते छोड़, ते जे संत अगे खलो गया ते फिर जमना नहीं पै सकदा, मरना नहीं पै सकदा, उथे धर्मराज नूं भी छड के जाना पैना, जम भी छड जाणगे, मौत भी छड के चले जाएगी। ते सच्चे पातशाह सतगुरु जगजीत सिंह पातशाह दे उपदेश विच आउंदा कि संतां दा इक भरा सी कसीटा हकीका सिंह, ते ओ मानदा नहीं सी, जदों ओ चढ़ाई कर लग्या ते ओ कहिंदा मैनूं जम दिंदे दिखाई, ते ओ कहिंदा तूं धन सतगुरु राम सिंह, कहिंदा नहीं, कहिंदा मैं कहिड़ा कूका है नाम धारी आ, ते ओ कहिंदा कह, ते ओ घरों गन्ना वड्ढन वाला टोका लै के आ गया, कहिंदा कहिंदा कि फिर मैं तेरे मारा, कहिंदा मारन वास्ते ते जम भी खलोते आ, कहिंदे ओह ते भावें लिहाज करना, हुण मैं नहीं फिर तेरा करना, जा धन सतगुरु राम सिंह गए, जदों उहने उहनूं गड़ासा दिखा के कहा ना कहिंदा कि नहीं, ते उहने आखिया धन सतगुरु राम सिंह, कहिंदा जी भज गए जम, कहिंदे फिर छड्डदे सी रोण, जिहड़े सतगुरु दा नां लिया जम छड्ड के भज जांदे आ ते ओह संत इक विच कारण बन गए, ते कारण बनन दे नाल ओह जम छड्ड के भज गए, मौत भज गई, ते दरगाह देवे ते आ गए, पालकी च बिठा के लैके जा रहे हैं। संत की चीज आ, इन्हां नूं कोई नहीं हले समझ सकिया, ते जिन्हें समझिया उन्हें कहा कि संत ते सतगुरु विच कोई फर्क नहीं है, राम संत है एको, ते संतां दी सेवा हर ग्रंथ विच लिखी है कि इन्हां दी सेवा ये जंगम तीर्थ या घरां विच आके गुरु की गल करदे आ, इन्हां दी सेवा सब तो पहला बनदी है। ते रामचंद्र जी ये गल कह रहे विभीषण जी नूं कि तेनूं इन्हां तों मुक्ति मिल जाएगी, इन्हां दी सेवा तों फायदा होएगा।
कर उपदेश देहो समझाई,
उपदेश करके समझा दिता,
रघुबर तुम मैं भेद न जानो,
रघुबर रामचंद्र जी विच ते तेरे विच कोई फर्क नहीं है संतां विच,
ईश्वर एक समान पहचानो,
दोनों दे विच बराबर ही है रब, दो बल्ब 100-100 वाट दे लगे होण ते बिजली किसे पासे भी घट नहीं होंदी,
बिना सुनी सुन कै ते बानी,
ए बानी सुन के उस वेले
बोले श्री नानक गुण खानी,
गुरु नानक देव सच्चे पातशाह जी फिर वचन कीता,
गुर कै शब्द राम बिचारे,
आ जेड़ा गुरु दा सी नाम जपदे आ ना, एही आ काल पुरख, एही नाम आ, एही राम आ,
सिंध बिखै पान बड़ तारे,
जेड़े राम ने समुंदर दे विच वड्डे वड्डे पहाड़, जेड़े समुंदर दा थले वाला किनारा किन्ना दूंगा किसे नूं नहीं पता, ते ओदे विच राम कह के ओ पत्थर जेड़े ओ तरन लग पए,
सतगुर शब्द सब हिन ते वड्डो,
सतगुरां दा शब्द जेड़ा है ना जेड़ा आपां जपदे आ ए सारिआं नाल वड्डा, आपां जपजी साहिब पढ़दे आ ओदे विच पाठ हुंदा वड्डा साहिब, सतगुरु सारी सृष्टि नालों वड्डा है, ते वड्डा साहिब ते ओदे अगे लिखिआ वड्डा साहिब ते ऊंचा थाओ, ते ओदा थां पूजण योग, सतगुरु सब थावां ते भावें ना सामने दिखाई देवे पर जिथे जिथे चरण पाए लोकी पूजदे ने उहनां दे कम हुंदे ने, थां जिथे बाबा पैर धरे पूजा आसन थापन सोवा, ओ थापिया गुरुद्वारा बन गया, ओ पूजन लायक हो गया, उथो लोकां दी मनोकामना पूरियां होंदियां जिथे कदी गुरु ने पैर पाए, जिथे जाए बहे मेरा सतगुरु सो थान सुहावा राम राजे, ओ थान सुख देन वाला हो गया सतगुरु दे चरण पैण दे नाल, ते सतगुरु सच्चे पातशाह जी जिथे जिथे चरण पाउंदे आ ओ थान पवित्र हो जांदा, ते जिथे गुरु नानक देव सच्चे पातशाह जी ए गल कह रहे ए साखी सुना रहे आ कि सतगुरु सच्चे पातशाह जी जदों कृपा करदे आ ते फिर ओ थां वी पवित्र हो जांदा,
तेती कोट सुरन को छड्डो,
33 करोड़ देवते आ ओहना नूं छड्ड के
सतगुर शब्द हृदय विचारो,
ते सतगुर दा जेड़ा शब्द आ ओनू जपो, 33 करोड़ देवतिया दी वी लोकी पूजा करदे आ, कोई किसे देवते नूं मानदा कोई किसे देवते नूं मानदा, ते वड्डा साहिब उच्चा थाओ, गुरु दा थां उच्चा, सतगुरु नां वी होए ते जिथे गुरु दे चरण पाए उथों वी मनोकामना पूरियां होंदियां, वड्डा साहिब उच्चा थाओ ते उच्चे उपर उच्चा नाओ, ते जिथे नाम जपण वाला ओ गुरु दे गुरुद्वारे नालों वी वड्डा, नाम जपण वाला नाम दा प्रताप इन्ना आ ਕਿ ਉਹ ਜੋ ਚਿਤਵੇ ਉਸੇ ਵੇਲੇ ਅਗਲੇ ਬੰਨੇ ਕੰਮ ਹੋ ਜਾਣਾ ਇੱਥੇ ਤੇ ਗੁਰਦੁਆਰੇ ਕਦੋਂ ਬੰਦਾ ਆਊ, ਕਦੋਂ ਅਰਦਾਸ ਹੋਊ, ਕਦੋਂ ਉਹਦੀ ਮਨੋਕਾਮਨਾ ਪੂਰੀ ਹੋਊ। ਪਰ ਜਿੱਥੇ ਨਾਮ ਟਿਕ ਗਿਆ ਜਿਹੜੇ ਸਰੀਰ ਵਿੱਚ, ਉਹਨੇ ਜੋ ਚਿਤਵ ਲਿਆ ਉਸੇ ਵੇਲੇ ਹੀ ਹੋ ਜਾਣਾ। ਤੇ ਤਾਂ ਜਪਜੀ ਸਾਹਿਬ ਦਾ ਪਾਠ ਆ, ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ। ਸਤਿਗੁਰਾਂ ਦਾ ਨਾਂ ਇੰਨਾ ਉੱਚਾ ਕਰ ਦਿੰਦਾ ਨਾਮ ਜਪਣ ਵਾਲੇ ਨੂੰ, ਤੇ ਜਿਹੜਾ ਨਾਮ ਜਪੇ ਉਹ ਵੀ, ਤੇ ਜਿਹੜਾ ਨਾਮ ਜਪਣ ਵਾਲੇ ਨੂੰ ਮਿਲੇ ਉਹ ਵੀ।
ਇਹ ਉਪਦੇਸ਼ ਹਮਾਰਾ ਧਾਰੋ,
ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਨਾਮ ਸਭ ਥਾਵਾਂ ਤੇ ਆ, ਸਭ ਜੀਆਂ ਦਾ ਉਧਾਰ ਕਰਨ ਵਾਲਾ, ਵੱਡੇ ਵੱਡੇ ਪਹਾੜ ਵਰਗੇ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ, ਤੇ ਤੁਸੀਂ ਨਾਮ ਨਾਲ ਜੁੜ ਜਾਓ ਸਾਰੇ।
ਸੁਪਨ ਸਮਾਨ ਜਗਤ ਕੋ ਜਾਨੋ,
ਸੰਸਾਰ ਨੂੰ ਸੁਪਨਾ ਹੀ ਸਮਝੋ, ਏਡਾ ਵੱਡਾ ਸੰਸਾਰ ਤੇ ਸਮਝ ਲੋ ਕਿ ਮੈਨੂੰ ਇੱਕ ਸੁਪਨਾ ਆ ਰਿਹਾ ਹੋਇਆ।
ਇਕ ਆਤਮਾ ਸਰਬ ਪਛਾਨੋ,
ਸਾਰਿਆਂ ਵਿਚ ਇੱਕ ਹੀ ਆਤਮਾ, ਜਿਵੇਂ ਇੱਥੇ ਲੱਖਾਂ ਬਲਬ ਲਾ ਦਿੱਤੇ ਜਾਣ ਤੇ ਆਏ ਇੱਕ ਹੀ ਬਿਜਲੀ ਹੈ ਨਾ ਸਾਰਿਆਂ ਵਿਚ, ਏਦਾਂ ਸਾਰਿਆਂ ਵਿਚ ਇੱਕੋ ਹੀ ਆਤਮਾ ਆ, ਇੱਕ ਹੀ ਅਕਾਲ ਪੁਰਖ ਆ ਸਾਰਿਆਂ ਚ।
ਦੋਹਰਾ ਸੰਤਨ ਕੀ ਸੰਗਤ ਕਰੋ, ਸੁਖ ਜਿਸ ਮੈਂ ਦਿਨ ਰਹਿਣ,
ਸੰਤਾਂ ਦੀ ਸੰਗਤ ਜੇ ਕਰਨ ਨੂੰ ਮਿਲ ਜਾਏ ਤੇ ਦਿਨ ਵੀ ਤੇ ਰਾਤ ਫਿਰ ਸੁਖੀ ਰਹਿ ਸਕਦੇ ਆ।
ਨੀਕੋ ਇਹ ਉਪਦੇਸ਼ ਹੈ ਮਹਾ ਅਗੀ ਗਤ ਦੈ,
ਵੱਡੇ ਵੱਡੇ ਪਾਪੀਆਂ ਨੂੰ ਗਤੀ ਦੇਣ ਵਾਲਾ ਇਹ ਉਪਦੇਸ਼ ਚੰਗਾ ਆ ਕਿ ਸੰਤਾਂ ਦੀ ਸੰਗਤ ਕਰੋ, ਨਾਮ ਜਪਣ ਦੀ ਜਪਣ ਵਾਲਿਆਂ ਦੀ, ਤੇ ਨਾਮ ਜਪੋ।
ਚੌਪਈ ਤੇ ਸ਼ਿਨ ਬੋਲ ਉੱਠਿਓ ਮਰਦਾਨਾ,
ਤੇ ਮਰਦਾਨਾ ਫਿਰ ਕਹਿੰਦਾ ਸੱਚੇ ਪਾਤਸ਼ਾਹ
ਸੁਣਿਓ ਸੋ ਰਹਿ ਇਹ ਹਨੁਮਾਨਾ,
ਸੱਚੇ ਪਾਤਸ਼ਾਹ ਵਿਭੀਸ਼ਣ ਦੇ ਵੀ ਦਰਸ਼ਨ ਕਰ ਲੈ, ਲੰਕਾ ਦੇ ਵੀ ਕਰ ਲੈ, ਰਾਕਸ਼ਾਂ ਦੇ ਵੀ ਕਰ ਲੈ, ਮੈਂ ਸੁਣਿਆ ਕਿ ਇੱਥੇ ਹਨੁਮਾਨ ਵੀ ਰਹਿੰਦਾ ਹੈ।
ਤਿਸੈ ਦਿਖਾਵੋ ਸ਼੍ਰੀ ਪ੍ਰਭ ਅਭੀ,
ਅਰਜ ਕਰ ਲਈਏ ਸੱਚੇ ਪਾਤਸ਼ਾਹ ਕਿ ਉਹਦਾ ਮੈਨੂੰ ਦਰਸ਼ਨ ਵੀ ਕਰਾਓ। ਆਪਾਂ ਹਨੁਮਾਨ ਬਾਰੇ ਸੁਣਦੇ ਹਾਂ ਕਿ ਹਨੁਮਾਨ ਨੇ ਸ੍ਰੀ ਰਾਮ ਚੰਦਰ ਜੀ ਕੋਲੋਂ ਇਹ ਵਰ ਮੰਗਿਆ ਸੀ, ਸੱਚੇ ਪਾਤਸ਼ਾਹ ਜਦੋਂ ਤੂੰ ਆਵੇ ਤੇਰੇ ਨਾਲ ਹੀ ਆਈਏ, ਜਦੋਂ ਤੂੰ ਜਾਵੇਂ ਤੇਰੇ ਨਾਲ ਹੀ ਜਾਈਏ, ਨਾਲ ਰਹਿਣ ਦਾ ਵਰ ਮੰਗਿਆ। ਤੇ ਫਿਰ ਇੱਕ ਹੋਰ ਅਰਜ ਕਰ ਦਿੱਤੀ, ਸੱਚੇ ਪਾਤਸ਼ਾਹ ਫੇਰ ਨਾ ਏਦਾਂ ਦੇ ਰਾਕਸ਼ਸ ਪੈਦਾ ਹੋਣ, ਤੇ ਇਹ ਫੇਰ ਨਾ ਦੁਨੀਆਂ ਨੂੰ ਦੁੱਖ ਦੇਣ। ਤੇ ਸੱਚੇ ਪਾਤਸ਼ਾਹ ਜੀ ਫਿਰ ਹੁਕਮ ਕੀਤਾ, ਫਿਰ ਤੂੰ ਇੱਥੇ ਬਹਿ ਜਾ। ਫਿਰ ਕਹਿੰਦਾ ਜੀ ਮੈਂ ਤੁਹਾਡਾ ਵਿਛੋੜਾ ਨਹੀਂ ਚੱਲ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਤੂੰ ਮੇਰਾ ਨਾਮ ਲਏਗਾ ਨਾ, ਉੱਥੇ ਮੈਂ ਤੇਰੇ ਨਾਲ ਹੀ ਤੈਨੂੰ ਵਿਖਾਈ ਦਊਂਗਾ। ਜਦੋਂ ਤੋਂ ਰਾਮ ਚੰਦਰ ਜੀ ਚਲੇ ਗਏ, ਹਨੂੰਮਾਨ ਉੱਥੇ ਬਹਿ ਗਿਆ ਗਦਾ ਲੈ ਕੇ ਰਾਵਣ ਦੀ ਮੜੀ ਤੇ, ਕਿ ਕੋਈ ਵੀ ਇੱਥੋਂ ਫੇਰ ਨਾ ਪੈਦਾ ਹੋ ਜਾਏ। ਗਦਾ ਲੈ ਕੇ ਉੱਥੇ ਹੀ ਬੈਠ ਗਿਆ। ਨਾਮ ਜਪੀ ਜਾਂਦਾ, ਨਾਮ ਦਾ ਆਸਰਾ ਹੈ, ਨਾਮ ਦਾ ਆਧਾਰ ਹੈ, ਕੁਛ ਖਾਣ ਪੀਣ ਦੀ ਲੋੜ ਨਹੀਂ ਹੈ। ਸਾਰਾ ਤ੍ਰੇਤਾ ਲੰਘ ਗਿਆ, ਸਾਰਾ ਦੁਆਪਰ ਲੰਘ ਗਿਆ, ਕਲਯੁਗ ਵੀ 5,400-5,500 ਲੰਘ ਗਿਆ, ਤੇ ਫੇਰ ਗੁਰੂ ਨਾਨਕ ਦੇ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ, ਤੇ ਅੱਜ ਮਰਦਾਨੇ ਨੂੰ ਯਾਦ ਆ ਗਿਆ। ਤੇ ਮਰਦਾਨਾ ਕਹਿੰਦਾ ਸੁਣਿਆ ਉਦੋਂ ਦਾ ਹਨੂੰਮਾਨ ਵੀ ਇੱਥੇ ਬੈਠਾ, ਜਿਹਨੂੰ ਇੱਕ ਪਲ ਦਾ ਵੀ ਰਾਮ ਦਾ ਵਿਛੋੜਾ ਨਹੀਂ ਹੈ। ਹਰ ਵੇਲੇ ਉਹ ਰਾਮ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਉਹਦੇ ਨਾਲ ਹੀ ਬੈਠਾ, ਉਹਨੂੰ ਜੰਮਣ ਮਰਨ ਦਾ ਚੱਕਰ ਹੀ ਨਹੀਂ ਕੋਈ। ਤੇ ਉਹ ਕਹਿੰਦਾ ਜੀ ਮੈਂ, ਮਰਦਾਨਾ ਕਹਿੰਦਾ ਜੀ ਹਨੂੰਮਾਨ ਦੇ ਵੀ ਦਰਸ਼ਨ ਕਰਾ ਦਿਓ।
ਸੁਣਤ ਭੀਖਣ ਬੋਲਿਓ ਤਬਹੀ,
ਵਿਭੀਸ਼ਣ ਰਾਜਾ ਸੀ ਲੰਕਾ ਦਾ, ਤੇ ਉਹ ਫਿਰ ਬੋਲ ਪਿਆ,
ਰਾਵਣ ਕੌਸਲ ਜਹਾਂ ਮਹਾਨਾ,
ਜਿੱਥੇ ਰਾਵਣ ਦੀ ਉਹ ਬੜੀ ਵੱਡੀ ਕਬਰ ਬਣੀ ਹੋਈ ਹੈ ਨਾ, ਜਿੱਥੇ ਉਹਨੂੰ ਮੜੀ ਬਣੀ ਉਹਦੀ।
ਅਬ ਬੈਠਿਓ ਤੈ ਠਾਂ ਹਨੂੰਮਾਨਾ,
ਉਦੋਂ ਦਾ ਹੁਣ ਤੱਕ ਉੱਥੇ ਹੀ ਬੈਠਾ ਆ।
ਬਿਨ ਸ਼੍ਰੀ ਰਾਮ ਨਾ ਬੰਦਨ ਕਰਹੀ,
ਉਹ ਸ਼੍ਰੀ ਰਾਮ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ, ਕਿਸੇ ਨੂੰ ਨਮਸਕਾਰ ਨਹੀਂ ਕਰਦਾ, ਕਿਸੇ ਨੂੰ ਨਹੀਂ ਮੰਨਦਾ। ਜਿਹੜੇ ਜਿਹੜੇ ਸਤਿਗੁਰੂ ਨਾਲ ਜੁੜ ਗਏ ਨਾ, ਤੇ ਉਹਨਾਂ ਨੂੰ ਹੋਰ ਕੁਛ ਦੁਨੀਆਂ ਦਾ ਚੰਗਾ ਹੀ ਨਹੀਂ ਲੱਗਦਾ, ਕਿਉਂਕਿ ਸਾਰੀਆਂ ਇਤਿਹਾਸਾਂ ਉੱਥੋਂ ਹੀ ਪੂਰੀਆਂ ਹੋਈ ਜਾਂਦੀਆਂ, ਸਾਰਾ ਸੁੱਖ ਤੇ ਉੱਥੋਂ ਹੀ ਮਿਲਦਾ, ਹੋਰ ਕਿਸੇ ਸੁੱਖ ਦੀ ਉਹਨੂੰ ਇੱਛਾ ਹੀ ਨਹੀਂ ਹੁੰਦੀ।
ਆਇਸ ਅਪਰ ਨਕੇ ਸਿਰ ਤਰਹੀ,
ਵਿਭੀਸ਼ਣ ਕਹਿੰਦਾ ਭਾਵੇਂ ਮੈਂ ਲੰਕਾ ਦਾ ਰਾਜਾ ਆ, ਇਸ ਤੋਂ ਵੱਡੇ ਵੱਡੇ ਦੇਵਤੇ ਵੀ ਨੇ, ਪਰ ਉਹ ਕਿਸੇ ਦੀ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ, ਕਿਸੇ ਦਾ ਹੁਕਮ ਨਹੀਂ ਮੰਨਦਾ ਹੈ।
ਗੁਰੂ ਕਹਿਓ ਹਮ ਰਾਮ ਸਰੂਪਾ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਮੈਂ ਰਾਮ ਹੀ ਤੇ ਹੈਗਾ, ਮੈਂ ਰਾਮ ਦਾ ਹੀ ਸਰੂਪ ਆ।
युत सीता के तरह अनुपा।
हनुमान जाके कह दो सीता समेत मेरा दर्शन कर लो आके।
तेहे बुलाए कह दे हो दिखाई।
ओनू बुला के ते ओनू रामचंद्र ते सीता दा दर्शन करा दियो।
पुन हम आवन होए कदाई।
ते फिर कदी मेरा आना होएगा ते फिर मैं अपना दर्शन दे देंगा।
तब एक राक्षस तहां पठायो।
कदी इच्छा उन्हें कीती होएगी ते फिर सच्चे पातशाह दा गुरु नानक दा आना होया ते सच्चे पातशाह कहता कि तेनू आवाज मार के दर्शन देंगे। ते अज सतगुरु नानक देव सच्चे पातशाह जी कहता कि सीता समेत आके हनुमान को मेरा दर्शन कर ले। ते विभीषण ने एक राक्षस नु भेजिया हनुमान नु सदन वास्ते।
गयो निकट इओ बैन सुनायो।
जिथे ओ बैठा तपस्या कर रहा सी रावण दी मड़ी ते जाके हनुमान नु आख्या जाके।
वहर लंक श्री राम सुहावत।
लंका दे बाद श्री रामचंद्र जी आए हुए बैठे हुए ने।
सीता युत सो तुझ बुलावत।
ते सीता समेत आए ने हनुमान तानु बुलाउंदे पए ने रामचंद्र जी।
निकट बभीखण गयो अगारी।
ते राजा बभीषण भी उथे बह के दर्शन करदा पिया श्री रामचंद्र ते माता सीता जी दे।
मैं आयो तुमको सुधकारी।
मैं तेनु दसन वास्ते आया कि रामचंद्र जी लंका विच फेर आ गया आजा हनुमान दर्शन कर ला।
सुनते चौप कर कै हनुमाना।
हनुमान नु बड़ी हैरानी हुई चौंक गया है रामचंद्र जी ते सीता जी आए ने कलयुग दे विच। बड़ा हैरान होया।
चले ओ संग हिरदय हर खाना।
अपनी गदा लई मोढे ते रखी ते बड़ी खुशी लैके मन विच चा बड़ा के मैं अज जफी पा लांगा जाके चरण पकड़ लांगा रामचंद्र जी दे।
रघुबर को श्री गुर बप धरा।
गुरु नानक देव सच्चे पातशाह जी हनुमान दी आउण तो पहला पहला रामचंद्र जी दा शरीर बना लिया अपना।
मैं तेहे शेन लक्ष्मण तन करा।
भाई बाला जी कहते हैं कि मेरा ते शरीर फिर लक्ष्मण दा हो गया।
सीता भेख कीन मर्दाना।
तत शेन हरन भरन जाका नेत्र फोर तिसका मंत्र ना जाने होर। ते मर्दाने नु सीता बना लिया।
चल आयो तेहे ठा हनुमाना।
रामचंद्र जी लक्ष्मण जी माता सीता जी तिने जाने विराजमान ने। जदो हनुमान आया उन्हें वेख्या।
गिर कंचन सम देह कराला।
हनुमान दा सोने वर्गा चमकदा शरीर ते किड्डा वड्डा पहाड़ वर्गा।
कांधे तारी गुरज विशाला।
ते वड्डी सारी गुरज जिदे राक्षसां नू मारी सी मारदा सी ओ गुरज मोढे ते रखी हुई है।
कीन बंदना पादे अरबिंदा।
रामचंद्र गुरु नानक देव सच्चे पातशाह जी रामचंद्र जी स्वरूप धारण कीता होया ते हनुमान ने गुरु नानक देव सच्चे पातशाह नु रामचंद्र दा दर्शन करदिया ही नमस्कार कीती चरणा ते।
बैठ गयो और अधिक आनंदा।
चरणा विच ही बैठ गया बड़ी खुशी नाल बड़े आनंद नाल।
रूप बलोकत लोचन भर के।
अखा रज दिया नहीं है सतगुरु रामचंद्र जी दा दर्शन करदिया करदिया हनुमान दिया।
महा प्रेम पुलकावल करके।
देखदिया देखदिया हिरदा गदगद हो गया अखा विचों नीर आ गया। चेतत चेतत निकस्यो नीर। अज पवित्र जल अखा विचों खुशी दा जल निकलिया दर्शन करके गदगद हो गया।
तेशन बोले कृपा निधाना।
गुरु नानक देव सच्चे पातशाह जी रामचंद्र दा स्वरूप धारण कीता होया सी सच्चे पातशाह दसना तो बचन कीता।
सुनो बैन हमरे हनुमाना।
हे हनुमान मैं तेरे नाल एक गल करनी है।
दोहरा सर्व व्यापी मोह को जब जाने मन माहे।
जे तू मेनू एदा ही वेखना चाहना जे तू एदा ही खुश रहना चाहना ते सारिया दे विच मेनू देखिया कर मैं सारिया विच इको जिहा रमिया होया आ।
सदा मिलियो हम सो रहे बिछड़न है कब ना है।
ਤੇ ਜਿੱਥੇ ਵੀ ਜਾਈਏ ਉੱਥੇ ਕੋਈ ਨਾ ਕੋਈ ਸਰੀਰ ਤੇ ਹੁੰਦਾ ਹੀ ਹੈ ਨਾ, ਕੋਈ ਨਾ ਕੋਈ ਜੀਵ ਤੇ ਹੁੰਦਾ ਹੀ ਆ। ਤੇ ਉਹ ਜਿਸ ਜਿਹੜੇ ਜੀਵ ਨੂੰ ਅਸੀਂ ਵੇਖਦੇ ਆ, ਜੇ ਉਹਦੇ ਅਸੀਂ ਸਰੀਰ ਨੂੰ ਨਹੀਂ ਦੇਖਦੇ, ਅੰਦਰ ਆਤਮਾ ਦੇਖਦੇ ਆ, ਤੇ ਉਹ ਰਾਮ ਹੈ। ਅੰਦਰ ਆਤਮਾ ਜਿਹੜੀ ਆ ਉਹੀ ਅਕਾਲ ਪੁਰਖ ਆ। ਤੇ ਜਦੋਂ ਅਸੀਂ ਉਹਦੇ ਨਾਲ ਸਾਂਝ ਕਰਦੇ ਆ, ਬਾਹਰ ਉਗਣ ਗੁਣ ਨਹੀਂ ਵੇਖਦੇ, ਤੇ ਫਿਰ ਸਭ ਥਾਵਾਂ ਤੇ ਰਾਮ ਹੈਗਾ, ਤੇ ਫਿਰ ਵਿਛੋੜਾ ਕਦੀ ਹੋ ਹੀ ਨਹੀਂ ਸਕਦਾ। ਜੇ ਜੰਮ ਵੀ ਲੈਣ ਆਉਣ ਤੇ ਉਹਨਾਂ ਦੇ ਵਿੱਚ ਵੀ ਰਾਮ ਹੀ ਆ, ਜੇ ਕੋਈ ਮਾਰਦਾ ਵੀ ਹੈ ਤੇ ਉਹਦੇ ਵਿੱਚ ਵੀ ਰਾਮ ਹੀ ਆ। ਜਿਹੜੇ ਬੰਦੇ ਇਸ ਤਰ੍ਹਾਂ ਦਾ ਮਨ ਬਣਾ ਲੈਂਦੇ, ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ, ਇਹਨੂੰ ਬ੍ਰਹਮ ਗਿਆਨ ਕਹਿੰਦੇ ਆ, ਉਹਨਾਂ ਦਾ ਕਦੀ ਵਿਛੋੜਾ ਨਹੀਂ ਹੁੰਦਾ ਗੁਰੂ ਘਰ ਤੋਂ, ਗੁਰੂ ਨਾਲੋਂ।
ਚੌਪਈ ਦੇਖਤ ਹੋ ਜਿਤਨੇ ਤਨ ਸਾਰੇ।
ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਾਮ ਚੰਦਰ ਜੀ ਦਾ ਰੂਪ ਧਾਰਨ ਕੀਤਾ ਹੋਇਆ, ਤੇ ਰਾਮ ਚੰਦਰ ਜੀ ਦੀ ਰਸਨਾ ਤੋਂ ਇਹ ਬਚਨ ਹਨੂੰਮਾਨ ਨਾਲ ਹੋ ਰਹੇ ਨੇ। ਗ੍ਰੰਥਕਾਰ ਜੀ ਲਿਖਦੇ ਨੇ ਕਿ ਜਿੰਨੇ ਰੂਪ ਤੂੰ ਵੇਖਦਾ ਪਿਆ ਸਾਰੇ,
ਸਭ ਜਾਨੋ ਸੀਤਾ ਇਹ ਧਾਰੇ।
ਇਹ ਸਾਰੇ ਸਰੀਰ ਜਿਹੜੇ ਨੇ ਇਹ ਸੀਤਾ ਨੇ ਧਾਰੇ ਹੋਏ ਨੇ। ਆ ਜਿਹੜਾ ਸਰੀਰ ਹੈ ਨਾ, ਇਹ ਮਾਇਆ ਦਾ ਹੈ। ਸ੍ਰੀ ਸ੍ਰੀ ਹੁੰਦੀ ਮਾਇਆ, ਸੱਤ ਸਾਚ ਸ੍ਰੀ ਨਿਵਾਸ, ਗੁਰਬਾਣੀ ਦਾ ਸ਼ਬਦ ਆ ਸੱਤ। ਸੱਚ ਕਾਹਦੇ ਵਿੱਚ ਵੱਸਦਾ? ਮਾਇਆ ਦੇ ਵਿੱਚ। ਮਾਇਆ ਦਾ ਪੁਤਲਾ ਬਣਿਆ ਸਰੀਰ, ਮਾਇਆ ਨੇ ਬਣਿਆ ਸਰੀਰ। ਮਾਇਆ ਇੱਕ ਸ਼ਕਤੀ ਆ, ਮਾਇਆ ਇੱਕ ਮੰਤਰ ਆ, ਮਾਇਆ ਦੇ ਨਾਲ ਸਰੀਰ ਬਣ ਗਿਆ। ਤੇ ਉਹਦੇ ਵਿੱਚ ਜਿਹੜੀ ਸੱਤਾ ਜਿਹੜੀ ਆ, ਤਾਕਤ ਜਿਹੜੀ ਆ, ਬੋਲਣ ਸ਼ਕਤੀ ਆ, ਜਿਹੜੀ ਰੂਹ ਆ, ਉਹ ਰਾਮ ਆ। ਤੇ ਉਹ ਸਾਰਿਆਂ ਵਿੱਚ ਰਾਮ ਕਹਿੰਦੇ ਨੇ ਮੈਂ ਆ, ਤੇ ਜਿੰਨੇ ਸਰੀਰ ਆ ਇਹ ਸਾਰੇ ਸੀਤਾ ਆ, ਮਾਇਆ ਆ। ਤੇ ਸੱਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ, ਹਰ ਚੋਲੇ ਵਿੱਚ ਹਰ ਤਰ੍ਹਾਂ ਦੇ ਸਰੀਰ ਵਿੱਚ ਅਕਾਲ ਪੁਰਖ ਆਪ ਵਸਦਾ ਪਿਆ। ਤੇ ਚੋਲੇ ਵੱਖਰੇ ਵੱਖਰੇ ਜਿਹੜੇ ਆ ਨਾ, ਇਹ ਮਾਇਆ ਦੇ ਬਣੇ ਹੋਏ ਆ, ਇਹ ਸੀਤਾ ਦੇ ਆ ਸਾਰੇ ਚੋਲੇ।
ਸੋ ਸੀਤਾ ਪੁਨ ਧਰ ਰਘੁਬੀਰੂ।
ਸੀਤਾ ਤੇ ਮੇਰਾ ਕਦੀ ਵਿਛੋੜਾ ਨਹੀਂ ਹੁੰਦਾ, ਮੈਂ ਰਹਿਣਾ ਤੇ ਸਰੀਰ ਵਿੱਚ ਰਹਿਣਾ। ਸਤਿਗੁਰੂ ਨੂੰ ਜਦੋਂ ਵੀ ਕਿਸੇ ਨੇ ਲੱਭਿਆ ਤੇ ਉਹ ਸਰੀਰ ਵਿੱਚੋਂ ਨਿਕਲਿਆ, ਸਰੀਰ ਵਿੱਚ, ਕਿਸੇ ਵੀ ਸਰੀਰ ਵਿੱਚ, ਹਰ ਸਰੀਰ ਵਿੱਚ ਸਤਿਗੁਰੂ ਆਪ ਆ। ਤੇ ਸਰੀਰ ਜਿਹੜਾ ਆ ਉਹ ਮਾਤਾ ਸੀਤਾ ਆ, ਤੇ ਇਹਨਾਂ ਦੋਨਾਂ ਦਾ ਵਿਛੋੜਾ ਕਦੀ ਨਹੀਂ ਹੋਇਆ। ਤੇ ਸੱਚੇ ਪਾਤਸ਼ਾਹ ਇਹ ਗੱਲ ਹਨੂੰਮਾਨ ਨੂੰ ਦੱਸਦੇ ਪਏ ਆ ਕਿ ਇਹ ਜਿੰਨੇ ਚੋਲੇ ਆ, ਇਹ ਸੀਤਾ ਤੇ ਇਹਨਾਂ ਦੇ ਵਿੱਚ ਜਿਹੜਾ ਜੀਵਾਤਮਾ, ਉਹ ਮੈਂ ਰਾਮ ਆ।
ਸੋ ਲਖਮਨ ਕੋ ਬਣੀ ਸਰੀਰੂ, ਸੋ ਸੀਤਾ ਪੁਨ ਧਰ ਰਘੁਬੀਰੂ। ਸੋ ਲਖਮਨ ਕੋ ਬਣੀ ਸਰੀਰੂ।
ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਜਿਹੜੀ ਉਦੋਂ ਸੀਤਾ ਬਣੀ ਸੀ ਨਾ, ਤੇ ਉਹਨੇ ਲਛਮਣ ਦਾ ਸਰੀਰ ਧਾਰਨ ਕੀਤਾ ਹੋਇਆ ਸੀਗਾ।
ਸਭ ਬਾਂਦਰ ਦਲ ਸੋ ਜਾਨਹੋ।
ਤੇ ਜਿਹੜਾ ਬਾਂਦਰ ਦਲ ਸੀ ਉਹ ਵੀ ਸਾਰੀ ਸੀਤਾ ਹੀ ਸੀ।
ਬਾਲੀ ਜਾਮ ਵੰਤ ਪਹਿਚਾਨੋ।
ਬਾਲੀ ਵੱਡਾ ਰਾਜਾ ਤੇ ਜਾਮਵੰਤ, ਜਾਮਵੰਤ ਜਿੰਨੇ ਵੀ ਬਾਲੂਆਂ ਦੀ ਫੌਜ ਸੀ ਉਹਨਾਂ ਦਾ ਰਾਜਾ ਸੀ, ਉਹ ਵੀ ਸੀਤਾ ਹੀ ਸੀ।
ਅੰਗਦ ਔਰ ਸੁਗਰੀਵ ਸੋ ਸੀਤਾ।
ਅੰਗਦ ਬਾਲੀ ਦਾ ਪੁੱਤਰ ਸੀ, ਬੜਾ ਵੱਡਾ ਯੋਧਾ ਸੀ। ਸੁਗਰੀਵ ਇਹਦਾ ਚਾਚਾ ਸੀ, ਬਾਲੀ ਦਾ ਭਰਾ ਸੀ, ਵੀ ਵੱਡਾ ਰਾਜਾ ਸੀ। ਤੇ ਇਹ ਸਾਰੇ ਜਿਹੜੇ ਇਹ ਸੀਤਾ ਦੇ ਸਰੂਪ ਨੇ।
ਸਭ ਰਾਖਸ਼ ਤਨ ਤਿਨਹੀ ਕੀਤਾ।
ਸਾਰੇ ਰਾਖਸ਼ਾਂ ਦਾ ਜਿਹੜਾ ਤਨ, ਇਹ ਵੀ ਸੀਤਾ ਦਾ ਹੀ ਕੀਤਾ ਹੋਇਆ ਆ, ਇਹ ਵੀ ਸੀਤਾ ਹੀ ਆ।
ਰਾਵਣ ਆਦਿ ਬਪੀਖਨ ਸਭੀ।
ਰਾਵਣ ਵੀ ਤੇ ਉਹਦਾ ਭਰਾ ਵਿਭੀਸ਼ਣ, ਮੇਰਾ ਜਿਹੜਾ ਭਗਤ ਹੈ, ਉਹ ਵੀ।
ਤਨ ਸੀਤਾ ਧਾਰਤ ਲਖ ਅਭੀ।
ਇਹ ਲੱਖਾਂ ਤਨ ਜਿਹੜੇ ਹੁਣ ਸੰਸਾਰ ਵਿੱਚ ਆ, ਇਹ ਸੀਤਾ ਨੇ ਧਾਰਨ ਕੀਤੇ ਹੋਏ ਆ। ਤੇ ਅੰਦਰ ਉਹਦੇ ਵਿੱਚ ਮੈਂ ਬੈਠਾ, ਜਿਹੜਾ ਬੋਲਦਾ, ਚੱਲਦਾ, ਤੁਰਦਾ ਫਿਰਦਾ ਆ।
ਬਿਨ ਸੀਤਾ ਕੇ ਕਹੂ ਨਾ ਔਰਾ।
ਸੀਤਾ ਤੋਂ ਬਿਨਾਂ ਤੇ ਹੋਰ ਕੋਈ ਵੀ ਨਹੀਂ ਦਿਖਾਈ ਦੇ ਰਿਹਾ। ਸਾਰੀ ਮਾਇਆ ਦਾ ਜੋ ਕੁਛ ਬਣਿਆ ਨਾ, ਇਹ ਸੀਤਾ ਦਾ ਹੀ ਬਣਿਆ ਹੋਇਆ।
ਦ੍ਰਿਸ਼ਟ ਜੋ ਆਵਤ ਸੋ ਸਭ ਠੋਰਾ।
ਜੋ ਇਹਨਾਂ ਅੱਖਾਂ ਨਾਲ ਸਭ ਥਾਵਾਂ ਤੇ ਦਿਸਦਾ, ਉਹ ਸੀਤਾ ਦਾ ਹੀ ਬਣਿਆ ਹੋਇਆ ਸਾਰਾ ਕੁਛ।
ਦੋਹਰਾ ਸੋ ਸੀਤਾ ਸਭ ਜਗ ਭਈ ਸਤਿਆ।
ਸੋ ਸੀਤਾ ਸਭ ਜਗ ਭਈ, ਸਾਰਾ ਜਗ ਜਿਹੜਾ ਆ, ਇਹ ਸੀਤਾ ਨੇ ਸਾਰੇ ਸਰੂਪ ਧਾਰੇ ਹੋਏ ਆ। ਤੇ ਜਿਹੜੀ ਇਹਦੇ ਵਿੱਚ ਸੱਤਾ ਜਿਹੜੀ ਆ ਨਾ, ਬੋਲਣ ਸ਼ਕਤੀ,
ਸਤਿਆ ਲੇਖ ਕਰ ਰਾਮ।
ਤੇ ਜਿਹੜੀ ਸਤਿਆ, ਉਹ ਮੈਂ ਆ ਸਾਰਿਆਂ ਵਿੱਚ, ਮੈਂ ਵੀ ਸਾਰਿਆਂ ਵਿੱਚ ਰਮਿਆ ਹੋਇਆ। ਚੋਲੇ ਸੀਤਾ ਦੇ ਆ ਤੇ ਵਿੱਚ ਮੈਂ ਆ।
ਉਪਜਾਵਤ ਸਭ ਜਗਤ ਕੋ ਪੁਨ ਪਾਲਤ ਸੁਖ ਧਾਮ।
ਸਾਰਿਆਂ ਨੂੰ ਪੈਦਾ ਕਰਦਾ ਵੀ ਆ ਤੇ ਸਾਰਿਆਂ ਨੂੰ ਪਾਲਦਾ ਵੀ ਆ, ਸਾਰਿਆਂ ਨੂੰ ਘਰ ਵੀ ਦਿੰਦਾ, ਜੋ ਕੁਛ ਦਿੰਦਾ ਮਾਇਆ ਬਣਾ ਰਹੀ ਆ ਤੇ ਓਹਦੇ ਵਿਚ ਜਿਹੜੀ ਸ਼ਕਤੀ ਸੱਤਾ ਉਹ ਮੈਂ ਆ।
ਚੌਪਈ ਸੋ ਸੀਤਾ ਪੁਨ ਕਰਤ ਸੰਘਾਰਾ,
ਉਹ ਸੀਤਾ ਹੀ ਫਿਰ ਸਾਰਿਆਂ ਨੂੰ ਮਾਰਦੀ ਆ।
ਸਤਿਆ ਪਾਏ ਕਰਹਿ ਸਭ ਕਾਰਾ,
ਸਤਿਆ ਜਿਹੜੀ ਆ ਉਹ ਜਦੋਂ ਉਹਨਾਂ ਵਿਚ ਪੈਂਦੀ ਆ ਤੇ ਇੱਕ ਦੂਜੇ ਨੂੰ ਇੱਕ ਦੂਸਰਾ ਮਾਰਦਾ ਪਿਆ ਤੇ ਮਾਰਨ ਵਾਲੀ ਵੀ ਸੀਤਾ ਹੀ ਆ।
ਰਾਮ ਵਿਆਪਕ ਸਭ ਕੇ ਮਾਹੀ,
ਰਾਮ ਦੇ ਸਾਰਿਆਂ ਵਿਚ, ਸਾਰਿਆਂ ਦੇ ਵਿਚ ਵਿਆਪਕ ਆ, ਰਚਿਆ ਹੋਇਆ, ਰਮਿਆ ਹੋਇਆ। ਰਾਮ ਕਹਿੰਦਾ ਮੈਂ ਕਿਸੇ ਨੂੰ ਨੀ ਮਾਰਦਾ।
ਬਿਨ ਵਿਆਪਕ ਕੋ ਘਟ ਨਾਹੀ,
ਜਿੱਥੇ ਮੈਂ ਨਹੀਂ ਹਾਂ ਏਦਾਂ ਦਾ ਕੋਈ ਸਰੀਰ ਨਹੀਂ ਹੈ, ਕੋਈ ਜਗ੍ਹਾ ਨਹੀਂ ਹੈ ਜਿੱਥੇ ਮੈਂ ਨਹੀਂ ਹਾਂ।
ਯਾ ਤੇ ਸੀਤਾ ਹੈ ਯਾ ਰਾਮ,
ਇਸ ਤਰ੍ਹਾਂ ਸਾਰਾ ਸੰਸਾਰ ਸੀਤਾ ਤੇ ਰਾਮ ਹੀ ਆ, ਹੋਰ ਨਹੀਂ ਹੈ ਕੋਈ।
ਨਾ ਤੀਸਰ ਕੋਚੀ ਨਾ ਨਾਮ,
ਤੀਜਾ ਤੇ ਕੋਈ ਚੀਨ ਹੁੰਦਾ ਵੀ ਤੂੰ ਪਛਾਣ ਜਾਣ ਹੀ ਨਾ, ਤੀਸਰਾ ਕੋਈ ਨਹੀਂ ਹੈ, ਤੀਜਾ ਪੈਦਾ ਹੀ ਨਹੀਂ ਹੋਇਆ, ਤੀਜਾ ਕੋਈ ਨਹੀਂ ਪੈਦਾ ਹੋਇਆ। ਜਾਂ ਸੀਤਾ ਦੇ ਚੋਲੇ ਬਣੇ ਹੋਏ ਨੇ, ਸਰੀਰ ਸਾਰੇ ਸੀਤਾ ਨੇ ਧਾਰਨ ਕੀਤੇ ਹੋਏ ਨੇ, ਤੇ ਉਹਦੇ ਵਿੱਚ ਜਿਹੜੀ ਸੱਤਾ ਆ, ਜਿਹੜੀ ਅੰਦਰ ਸ਼ਕਤੀ ਉਹ ਮੈਂ ਆ, ਤੇ ਇਸ ਵਾਸਤੇ ਅਸੀਂ ਦੋਵੇਂ ਹੀ ਆ ਸਾਰੇ ਸੰਸਾਰ ਵਿੱਚ, ਹੋਰ ਤੀਸਰਾ ਕੋਈ ਨਹੀਂ ਪੈਦਾ ਹੋਇਆ।
ਮ੍ਰਿਦੁਲ ਬੈਨ ਸੁਣ ਕੇ ਹਨੂਮਾਨਾ,
ਹਨੂਮਾਨ ਹਰ ਵੇਲੇ ਨਾਲ ਰਹਿਣਾ ਚਾਹੁੰਦਾ ਸੀ ਜਦੋਂ ਇਹ ਬਚਨ ਰਾਮਚੰਦਰ ਜੀ ਦੇ ਕੋਲੋਂ ਸੁਣੇ।
ਪ੍ਰੇਮ ਮਗਨ ਹਿਰਦੇ ਹਰ ਖਾਨਾ,
ਪ੍ਰੇਮ ਦੇ ਵਿਚ ਮਗਨ ਹੋ ਗਿਆ, ਹਿਰਦੇ ਵਿਚ ਬੜੀ ਭਾਰੀ ਖੁਸ਼ੀ ਦੀ ਲਹਿਰ ਉਛਾਲਾ ਮਾਰਦੀ ਹੈ।
ਸਤਿਆ ਸਤਿਆ ਤੁਮ ਗਿਰਾਇਆ ਲਾਈ,
ਸੱਚੇ ਪਾਤਸ਼ਾਹ ਤੁਸੀਂ ਵਾਰ ਵਾਰ ਸਤਿਆ ਸਤਿਆ ਜਿਹੜੀ ਗੱਲ ਕਰ ਰਹੇ ਆ।
ਆਪਣੇ ਨਿਕਟ ਰੱਖੋ ਰਘੁਰਾਈ,
ਤੇ ਮੈਂ ਤੇ ਇਹ ਚਾਹੁੰਦਾ ਕਿ ਮੈਨੂੰ ਹਰ ਵੇਲੇ ਆਪਣੇ ਨਾਲ ਰੱਖੋ, ਆਪਣੇ ਕੋਲ ਰੱਖੋ।
ਰਾਮ ਭੇਕ ਸ਼੍ਰੀ ਨਾਨਕ ਕਹਾ,
ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੀ, ਪਰ ਸਰੂਪ ਰਾਮਚੰਦਰ ਜੀ ਦਾ ਬਣਾਇਆ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਬਚਨ ਕੀਤਾ ਰਾਮਚੰਦਰ ਦੇ ਰੂਪ ਵਿਚੋਂ।
ਕਥਾ ਕੀਰਤਨ ਹੋਵਤ ਜਹਾਂ,
ਬਈ ਜਿੱਥੇ ਗੁਰੂ ਦੀ ਗੱਲ ਹੁੰਦੀ ਆ, ਕਥਾ ਹੁੰਦੀ ਆ, ਜਾਂ ਕੀਰਤੀ ਹੁੰਦੀ ਆ, ਕੀਰਤਨ ਹੁੰਦਾ।
ਦੋਹਰਾ ਤਹਾ ਬਸਤ ਹੋ ਮੈਂ ਸਦਾ, ਸੁਣੋ ਪ੍ਰੀਤ ਕਰ ਜਾਏ।
ਜਹਾਂ ਕੀਰਤਨ ਤੇਰਾ ਸਾਧੂ ਗਾਵੈ, ਤਹਾਂ ਮੇਰਾ ਮਨ ਲਾਗੈ। ਜਿੱਥੇ ਅਕਾਲ ਪੁਰਖ ਦੀ ਸਿਫਤ ਹੁੰਦੀ ਆ, ਸਿਫਤ ਜਦੋਂ ਹੁੰਦੀ ਆ, ਉਸਤਤੀ ਹੁੰਦੀ ਆ, ਹੋਵੇ ਸਿਫਤ ਖਸਮ ਦੀ, ਨੂਰ ਅਰਸਾ ਘੁਰਸਾ ਝੱਟੀ ਹੈ। ਤਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਜਿੱਥੇ ਅਕਾਲ ਪੁਰਖ ਸਤਿਗੁਰੂ ਦੀ ਸਿਫਤ ਹੁੰਦੀ ਆ, ਅੱਖਾਂ ਵਾਲਿਆਂ ਨੂੰ ਉੱਥੇ ਸਤਿਗੁਰੂ ਦਾ ਦਰਸ਼ਨ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਉੱਥੇ ਮੇਰਾ ਮਨ ਲੱਗਦਾ, ਮੈਂ ਰਹਿੰਦਾ ਹੀ ਉੱਥੇ ਹਾਂ।
ਨਿਕਟ ਰਹਿਣ ਫਲ ਹੋਤ ਹੈ, ਸਤ ਸੰਗਤ ਮਨ ਲਾਏ।
ਜਿਹੜੇ ਏਦਾਂ ਸਤਸੰਗਤ ਵਿਚ ਰਹਿੰਦੇ ਆ, ਸਤਸੰਗਤ ਮਿਲ ਰਹੀ ਹੈ। ਮਾਧਵ ਜੈਸੇ ਮਧੁਪ ਮੱਖੀਰਾ, ਮਧੂ ਮੱਖੀਆਂ ਜਿਵੇਂ ਇਕੱਠੀਆਂ ਹੀ ਰਹਿੰਦੀਆਂ ਨੇ, ਏਦਾਂ ਜਿਹੜੇ ਸੰਗਤ ਵਿਚ ਇਕੱਠੇ ਰਹਿੰਦੇ ਆ ਨਾ, ਤੇ ਮੈਂ ਉਹਨਾਂ ਦੇ ਬਾਰੇ ਸੁਣਿਆ ਤੇ ਸੱਚੇ ਪਾਤਸ਼ਾਹ ਗੁਰਬਾਣੀ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਕਿ ਜਦੋਂ ਅਸੀਂ ਸੰਗਤ ਵਿਚ ਬੈਠਦੇ ਆ ਕੇ, ਤੇ ਜਦੋਂ ਅਸੀਂ ਉਹਦੇ ਨਾਲ ਜੁੜਦੇ ਆ, ਉਥੋਂ ਦਾ ਜਿਹੜਾ ਆਨੰਦ ਮਾਣਦੇ ਆ, ਇਹੀ ਸਤਿਗੁਰ ਦੇ ਦਰਸ਼ਨ ਦਾ ਆਨੰਦ ਆ।
ਚੌਪਈ ਅਬ ਤੁਮ ਜਾਵੋ ਜਾਤੇ ਆਇਓ,
ਤੇ ਫਿਰ ਰਾਮਚੰਦਰ ਜੀ ਨੇ ਕਹਿਤਾ ਹੈ ਹਨੂਮਾਨ ਤੇ ਤੂੰ ਹੁਣ ਚਲੇ ਜਾ ਉੱਥੇ ਜਿੱਥੋਂ ਆਇਆ।
ਬੰਧਨ ਕਰ ਹਨੂਮਾਨ ਸਿਧਾਇਓ,
ਕਿੰਨਾ ਪ੍ਰੇਮ ਸੀ ਤੇ ਸੱਚੇ ਪਾਤਸ਼ਾਹ ਉਹਨੂੰ ਇਹ ਗਿਆਨ ਦੇ ਕੇ, ਤੇ ਫਿਰ ਆਖਿਆ ਹੁਣ ਤੂੰ ਉੱਥੇ ਚਲੇ ਜਾ, ਤੇ ਫਿਰ ਸਾਰਿਆਂ ਨੂੰ ਨਮਸਕਾਰ ਕਰਕੇ, ਹੁਣ ਨਹੀਂ ਕਿਹਾ ਮੈਨੂੰ ਨਾ ਰੱਖੋ ਜਾਂ ਮੈਨੂੰ ਦਰਸ਼ਨ ਦਿਓ, ਤੇ ਫਿਰ ਹੁਣ ਇਹ ਬਚਨ ਮੰਨ ਕੇ ਚਲੇ ਗਿਆ।
ਜੈ ਰਾਵਣ ਕੀ ਚਿਖਾ ਬਿਸਾਲਾ,
ਜਿੱਥੇ ਉਹਦਾ ਸੰਸਕਾਰ ਕੀਤਾ ਸੀ, ਚਿਖਾ ਬਣੀ ਹੋਈ ਸੀ,
ਤਹਾਂ ਜਾਏ ਪਹੁੰਚਿਓ ਤਤਕਾਲਾ,
ਉੱਥੇ ਪਹੁੰਚ ਗਿਆ ਛੇਤੀ ਛੇਤੀ।
ਤਥਾ ਕੀਰਤਨ ਜਹ ਜਹ ਹੋਏ,
ਜਿੱਥੇ ਜਿੱਥੇ ਸੁਰਾਂ ਦਾ ਕੀਰਤਨ ਹੁੰਦਾ, ਕਥਾ ਹੁੰਦੀ, ਉਸਤੀ ਹੁੰਦੀ ਹੈ।
ਦੂਸਰ ਤਨ ਧਾਰ ਸੁਣ ਕੇ ਸੋ,
ਦੂਸਰਾ ਤਨ ਧਾਰਨ ਕਰਕੇ ਉਹਨੂੰ ਜਿਹੜਾ ਸੁਣਦਾ,
ਨਿਜ ਸਰੂਪ ਸ਼੍ਰੀ ਨਾਨਕ ਕੀਨੋ।
ਤੇ ਸੱਚੇ ਪਾਤਸ਼ਾਹ ਫਿਰ ਆਪਣਾ ਸਰੂਪ ਧਾਰਨ ਕਰ ਲਿਆ ਗੁਰੂ ਨਾਨਕ ਵਾਲਾ ਤੇ ਰਾਮ ਚੰਦਰ ਜੀ ਵਾਲਾ ਅਲੋਪ ਕਰ ਲਿਆ।
ਮੈਂ ਮਰਦਾਨਾ ਭੇ ਤਿਉ ਤੀਨੋ।
ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਇਹ ਕਥਾ ਭਾਈ ਬਾਲਾ ਜੀ ਸੁਣਾ ਰਿਹਾ, ਫਿਰ ਮੈਂ ਵੀ ਬਾਲਾ ਬਣ ਗਿਆ ਤੇ ਮਰਦਾਨਾ ਵੀ ਫਿਰ ਉਹ ਬਣ ਗਿਆ ਸੀਤਾ ਤੋਂ।
ਦੋਰਾ ਬਿਦਾ ਪਪੀਖਣ ਤੇ ਪਏ ਚਲੇ ਅਪਰੇ ਅਸਥਾਨ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਿਭੀਸ਼ਣ ਨੂੰ ਦਰਸ਼ਨ ਦੇ ਕੇ ਕਹਿੰਦੇ ਚੰਗਾ ਜੀ ਫਿਰ ਹੁਣ ਅਸੀਂ ਚੱਲਦੇ ਆ।
ਕਰ ਸੰਤੋਖ ਸਿੰਘ ਬੰਦਨਾ ਪੂਰਨ ਧਿਆਨ ਪਛਾਣ।
ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਇਹ ਗ੍ਰੰਥ ਤੇ ਉਹ ਕਹਿੰਦੇ ਨੇ ਮੈਂ ਫਿਰ ਐਸੇ ਸਤਿਗੁਰੂ ਨੂੰ ਜਿਹਦਾ ਐਸਾ ਸੁੰਦਰ ਜਸ ਇਹ ਗਿਆਨ ਭਰਪੂਰ ਸੁਖ ਦੇਣ ਵਾਲਾ ਮੈਂ ਐਸੇ ਸਤਿਗੁਰੂ ਨੂੰ ਨਮਸਕਾਰ ਕਰਦਾ ਹਾਂ।
ਸ਼੍ਰੀ ਬਾਲਾ ਸੰਤੁਰ ਵਾਚ ਚੌਪਈ ਕਹਿ ਬਾਲਾ ਸ਼੍ਰੀ ਅੰਗਦ ਪਾਸੀ।
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਇੱਕ ਹੋਰ ਹੁਣ ਕਥਾ ਸੁਣਾਉਣ ਲੱਗੇ ਨੇ।
ਰੁਚਿਰ ਕਥਾ ਸੁਣੀਏ ਸੁਖ ਰਾਸੀ।
ਇਸੇ ਤਰੀਕੇ ਦੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਇੱਕ ਹੋਰ ਕਥਾ ਸੱਚੇ ਪਾਤਸ਼ਾਹ ਮੈਂ ਸੁਣਾਉਣਾ, ਤੁਸੀਂ ਸੁਣੋ।
ਸ਼੍ਰੀ ਗੁਰ ਸੋ ਬੋਲਿਓ ਮਰਦਾਨਾ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਰਦਾਨਾ ਲੱਗਾ ਕਹਿਣ ਸੱਚੇ ਪਾਤਸ਼ਾਹ।
ਸਭ ਹੀ ਦੀਪ ਦਿਖਾਓ ਮਹਾਨਾ।
ਮੈਂ ਸੁਣਿਆ ਸੱਤ ਦੀਪ ਆ ਸੰਸਾਰ ਦੇ ਵਿਚ ਤੇ ਤੁਸੀਂ ਮੈਨੂੰ ਸੱਤੇ ਦੀਪਾਂ ਦਾ ਦਰਸ਼ਨ ਕਰਾਓ ਸੱਚੇ ਪਾਤਸ਼ਾਹ ਜੀ।
ਇਹ ਲਾਲਸ ਮੇਰੇ ਮਨ ਮਾਹੀ।
ਅੱਜ ਮਰਦਾਨੇ ਦੀ ਇਹ ਇੱਛਾ ਹੋਈ ਆ ਅਕਾਲ ਪੁਰਖ ਸਤ ਚਿਤ ਆਨੰਦ ਗੁਰੂ ਨਾਨਕ ਦੇ ਚਰਨਾਂ ਵਿਚ ਕਿ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਕੇ ਮੈਨੂੰ ਲੰਕਾ ਦਾ ਦਰਸ਼ਨ ਕਰਾਇਆ, ਹਨੁਮਾਨ ਜੀ ਦਾ ਵਿਭੀਸ਼ਣ ਜੀ ਦਾ ਦਰਸ਼ਨ ਕਰਾ ਦਿੱਤਾ, ਇਸੇ ਤਰੀਕੇ ਨਾਲ ਮੈਨੂੰ ਸੱਤਾਂ ਦੀਪਾਂ ਦੇ ਦਰਸ਼ਨ ਕਰਾਓ।
ਦੇਖੋ ਸਪਤ ਦੀਪ ਜੋ ਆਹੀ।
ਸਾਰੇ ਕਹਿੰਦੇ ਆ ਸਾਰੇ ਸੰਸਾਰ ਵਿਚ ਸੱਤ ਦੀਪ ਆ, ਸੱਤ ਦੀਪ ਆ, ਮੈਂ ਸਾਰੇ ਵੇਖਣੇ ਚਾਹੁੰਦਾ, ਮੈਨੂੰ ਦਰਸ਼ਨ ਕਰਾਓ ਸਾਰਿਆਂ ਦੇ।
ਸਰਬ ਪ੍ਰਕਾਰ ਸਮਰੱਥ ਸਵਾਮੀ।
ਸਤਿਗੁਰਾਂ ਨੂੰ ਜੋ ਵੀ ਕਿਹਾ ਜਾਏ ਸਤਿਗੁਰੂ ਤੇ ਸਮਰੱਥ ਆ ਤੇ ਉਹ ਕਰ ਸਕਦਾ ਤੇ ਸੱਚੇ ਪਾਤਸ਼ਾਹ ਜੀ ਇਹ ਬਚਨ ਸੁਣ ਲਿਆ, ਇਹ ਗੱਲ ਸੁਣ ਲਈ ਮਰਦਾਨੇ ਜੀ।
ਜਹਾਂ ਚਾਹੋ ਤਹਿਕੇ ਤੁਮ ਗਾਮੀ।
ਤੇ ਆਖਿਆ ਸੱਚੇ ਪਾਤਸ਼ਾਹ ਜਿੱਥੇ ਚਾਹੋ ਤੁਸੀਂ ਤੇ ਜਾ ਹੀ ਸਕਦੇ ਆ ਤੇ ਸਾਨੂੰ ਵੀ ਨਾਲ ਲਿਜਾ ਹੀ ਸਕਦੇ ਆ ਤੇ ਕਿਰਪਾ ਕਰਕੇ ਫਿਰ ਕਰਾਓ ਦਰਸ਼ਨ।
ਸੁਣ ਕੇ ਬੋਲੇ ਕਿਰਪਾ ਨਿਧਾਨਾ।
ਮਰਦਾਨੇ ਕੋਲੋਂ ਇਹ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕੀਤਾ।
ਉੱਤਮ ਜੰਬੂ ਦੀਪ ਮਹਾਨਾ।
ਜਾਮਨੂ ਦਾ ਦਰਖਤ ਬੜਾ ਵੱਡਾ, ਜਿੱਥੇ ਜਾਮ ਨੂੰ ਮਸ਼ਹੂਰ ਆ ਉਹਨੂੰ ਜੰਬੂ ਦੀਪ ਕਹਿੰਦੇ ਆ ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਜਾਮਨੂ ਦੀ ਛਾਂ ਵੀ ਚੰਗੀ ਹੁੰਦੀ ਆ ਤੇ ਜਾਮਨੂ ਦਾ ਫਲ ਵੀ ਮਿੱਠਾ ਹੁੰਦਾ ਤੇ ਇਹ ਸਰੀਰ ਵਾਸਤੇ ਇਹਦੀ ਤਸੀਰ ਠੰਡੀ ਹੁੰਦੀ ਆ, ਇਹ ਸਰੀਰ ਵਾਸਤੇ ਅਰੋਗ ਕਰਨ ਵਾਸਤੇ ਬੜਾ, ਸਰੀਰ ਨੂੰ ਤੰਦਰੁਸਤੀ ਦੇਣ ਵਾਸਤੇ ਇਹ ਭਰਪੂਰ ਮਾਤਰਾ ਵਿੱਚ ਹੁੰਦਾ ਤੇ ਸਭ ਤੋਂ ਪਹਿਲਾਂ ਤੈਨੂੰ ਜੰਬੂ ਦੀਪ ਦਾ ਦਰਸ਼ਨ ਕਰਾਉਂਦੇ ਆ ਜਿੱਥੇ ਜਾਮਨੂ ਮਸ਼ਹੂਰ ਨੇ ਜਿਹੜੇ ਦੇਸ਼ ਦੇ ਫਲ।
ਲੱਖ ਜੋਜਨ ਇਸ ਕੋ ਵਿਸਤਾਰੂ।
ਚਾਰ ਸਫੇਰਾ ਉਹਦਾ ਜੇ ਮਿਲੀਏ ਤੇ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਤੇ ਲੱਖ ਜੋਜਨ ਬਣਦਾ ਇਹਦਾ ਵਿਸਥਾਰ।
ਸਭ ਦੀਪਨ ਕੇ ਲਖੋ ਮਝਾਰੂ।
ਤੇ ਹੈ ਸਾਰਿਆਂ ਦੇ ਵਿਚਾਲੇ ਆ ਇਹ ਵਾਲਾ ਦੀਪ, ਇਹਦੇ ਸਾਈਡਾਂ ਤੇ ਬਾਕੀ ਛੇ ਦੀਪ ਆ ਇਹ ਵਿਚਾਲੇ ਆ ਸਾਰਿਆਂ ਦੇ।
ਏਕੇ ਬੀਚ ਮੇਰੇ ਗਿਰ ਸਾਜਾ।
ਇਹਦੇ ਵਿਚ ਜੰਬੂ ਦੀਪ ਵਿਚ ਸਭ ਤੋਂ ਵੱਡਾ ਪਹਾੜ ਆ ਮੇਰ, ਸੁਮੇਰ ਜਿਹਨੂੰ ਕਹਿੰਦੇ ਆ।
ਕਮਲ ਬਿਖੈ ਜਿਉ ਕੋਸ਼ ਬਿਰਾਜਾ।
ਜਿੱਦਾਂ ਏਦਾਂ ਕਮਲ ਦਾ ਫੁੱਲ ਖਿੜਿਆ ਹੁੰਦਾ ਤੇ ਉਹਦੇ ਵਿਚ ਜਿਹੜਾ ਰਸ ਹੁੰਦਾ।
ਜੋ ਜਨ ਲੱਖ ਜਾਣਿਓ ਮੇਰੂ।
ਜਿਹੜਾ ਮੈਨੂੰ ਵੇਖਣਾ ਚਾਹੁੰਦਾ ਮੈਂ ਉਹ ਰਸ ਆ, ਜਿਹੜਾ ਮੈਨੂੰ ਲੈਣਾ ਚਾਹੁੰਦਾ ਵੇਖਣਾ ਚਾਹੁੰਦਾ।
ਕਾਸ਼ ਛੇਤ ਮੈਂ ਕਾਸ਼ ਉੱਪਰ ਹੇਰੂ।
ਤੇ ਕੁਛ ਧਰਤੀ ਵਿਚ ਆ ਤੇ ਕੁਛ ਉੱਤੇ ਆ।
ਤਰ ਜਾਮਨ ਤੇ ਜੰਬੂ ਗਾਏ।
ਤੇ ਇਸ ਦੇਸ਼ ਵਿਚ ਜਾਮਨ ਦੇ ਬਹੁਤ ਵੱਡੇ ਵੱਡੇ ਪੇੜ ਹੋਏ ਤੇ ਜਾਮਨ ਜਿਹੜਾ ਇਥੋਂ ਦੇ ਲੋਕਾਂ ਨੂੰ ਸੁਖਦਾਈ ਆ ਤੇ ਇਸ ਵਾਸਤੇ ਇਹਦਾ ਨਾਂ ਜੰਬੂ ਦੀਪ ਪੈ ਗਿਆ।
ਹੈ ਨਵ ਖੰਡ ਜੋ ਤੁਝੈ ਦਿਖਾਏ।
ਹੈ ਤੇ ਨੌ ਖੰਡਾਂ ਵਿਚ ਇਹ ਸਾਰਾ ਏਸ਼ੀਆ ਵੰਡਿਆ, ਸਾਰਾ ਦੇਸ਼ ਵੰਡਿਆ ਹੋਇਆ ਜਿਹੜੇ ਤੈਨੂੰ ਦਰਸ਼ਨ ਕਰਾਏ ਨੇ।
ਤਿੰਨ ਮੈਂ ਭਾਰਤ ਖੰਡ ਹੈ ਜੋ,
ਇਹਦੇ ਵਿਚ ਜਿਹੜਾ ਭਾਰਤ ਖੰਡ ਆ ਨਾ,
ਧਰਾ ਬੀਚ ਕੀ ਜਾਨੋ ਸੋ,
ਇਹ ਸਾਰਿਆਂ ਦੇ ਵਿਚਾਲੇ ਆ। ਇੱਕ ਖੰਡ ਜਿਹੜਾ, ਇੱਕ ਖੰਡ ਦੇ ਵਿਚ ਇਹ ਨੌ ਖੰਡ ਨੇ, ਇੱਕ ਦੀਪ ਦੇ ਨੌ ਖੰਡ ਨੇ। ਆ ਜਿਹੜੀ ਧਰਤੀ ਜਿਹੜੀ ਅਸੀਂ ਸਾਰੀ ਦੇਖਦੇ ਪਏ ਆ, ਇਹ ਜੰਬੂ ਦੀਪ ਦੀ ਧਰਤੀ ਆ। ਇਹਦੇ ਨੌ ਟੁਕੜੇ ਨੇ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਹਦੇ ਤੈਨੂੰ ਦਰਸ਼ਨ ਕਰਾਏ ਹਨ।
ਦੋਹਰਾ ਪੁੰਨ ਜਗ ਤਪ ਕਰ ਬੜੇ ਪਰਥ ਖੰਡ ਕੇ ਥਾਂ।
ਜਿੰਨਾ ਜਪ ਤਪ ਭਾਰਤ ਦੇਸ਼ ਵਿਚ ਹੋਇਆ, ਇੰਡੀਆ ਵਿਚ ਹੋਇਆ, ਇਸ ਹਿੰਦੁਸਤਾਨ ਵਿਚ ਹੋਇਆ, ਤੇ ਜਿੰਨੇ ਜੱਗ ਹੋਏ ਨੇ, ਜੋ ਧਰਮ ਦਾ ਕੰਮ ਸਾਰਾ ਇੱਥੇ ਹੋਇਆ।
ਦੀਪ ਖੰਡ ਅਨ ਜਾਇ ਸੋ ਭੋਗ ਹੈ ਭੋਗ ਮਹਾਨ।
ਇਥੋਂ ਦਾ ਜਪ ਤਪ ਕਰਕੇ ਲੋਕ ਹੋਰ ਦੀਪਾਂ ਵਿਚ ਚਲੇ ਜਾਂਦੇ ਆ, ਤੇ ਇਥੋਂ ਦਾ ਜਪ ਤਪ ਉਥੇ ਉਹਨਾਂ ਨੂੰ ਮਿਲਦਾ, ਤੇ ਉਥੇ ਫਿਰ ਉਥੋਂ ਦੇ ਸੁਖ ਭੋਗਦੇ ਆ। ਭਾਵੇਂ ਆਪਾਂ ਦਰਗਾਹ ਵਿਚ ਚਲੇ ਜਾਂਦੇ ਆ, ਤੇ ਇਥੋਂ ਦੀ ਕਮਾਈ ਜਿਹੜੀ ਜਪ ਤਪ ਹੁੰਦਾ ਉਹ ਹੀ ਲੈ ਕੇ ਜਾਂਦੀ, ਤੇ ਉਹਦੇ ਨਾਲ ਹੀ। ਤੇ ਇਥੋਂ ਦਾ ਹੀ ਜਪ ਤਪ ਕਰਕੇ ਸਾਡੇ ਨੌਜਵਾਨ ਬੱਚੇ ਅਰਦਾਸਾਂ ਗੁਰਦੁਆਰਿਆਂ ਚ ਕਰਕੇ, ਸੇਵਾ ਕਰਕੇ, ਕਈ ਤਰ੍ਹਾਂ ਦੇ ਅਖੰਡ ਪਾਠ ਵਰਨੀਆਂ ਹਵਨ ਤੇ ਕਰਕੇ ਫਿਰ ਵਿਦੇਸ਼ਾਂ ਦੇ ਚਲੇ ਜਾਂਦੇ ਆ। ਇਥੋਂ ਦਾ ਜਪ ਤਪ ਜਿਹੜਾ ਹੁੰਦਾ ਉਹ ਫਿਰ ਉਥੇ ਉਹਨਾਂ ਨੂੰ ਸੁਖਦਾਈ ਹੁੰਦਾ।
ਚੌਪਈ ਤੇਰੋ ਕਹਿਓ ਨਾ ਮੋਰੋ ਕੈਸੇ।
ਸੇਵਕ ਜਦੋਂ ਸਤਿਗੁਰਾਂ ਦੇ ਅਨੁਸਾਰ ਹੋ ਜਾਂਦਾ ਨਾ, ਤੇ ਸਤਿਗੁਰੂ ਫਿਰ ਇਹ ਗੱਲ ਕਹਿੰਦੇ ਆ ਕਿ ਜੋ ਤੂੰ ਕਹਿੰਦਾ ਨਾ ਉਹ ਤੇ ਮੈਂ ਕਦੀ ਵੀ ਨਹੀਂ ਮੋੜ ਸਕਦਾ। ਜਿਹਦੇ ਨਾਲ ਵੀ ਪ੍ਰੇਮ ਹੋਏ ਨਾ, ਤੇ ਜਦੋਂ ਪ੍ਰੇਮ ਹੋਏ ਤੇ ਫਿਰ ਅਗਲਾ ਬੰਦਾ ਕਹਿੰਦੇ ਆ ਕਿ ਤੇਰੀ ਗੱਲ ਤੇ ਮੈਂ ਕਦੀ ਵੀ ਨਹੀਂ ਮੋੜ ਸਕਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਤਾ ਮਰਦਾਨੇ ਆ, ਤੇਰੀ ਗੱਲ ਤੇ ਮੈਂ ਕਦੀ ਵੀ ਨਹੀਂ ਟਾਲ ਸਕਦਾ।
ਚਲੋ ਦਿਖਾਵੋ ਹੈ ਉਹ ਜੈਸੇ,
ਚੱਲ ਬਈ ਤੈਨੂੰ ਵਿਖਾਉਣੇ ਆ ਜਿੱਦਾਂ ਦਾ ਵੀ ਜੰਬੂ ਦੀਪ ਆ।
ਆਸ ਕਹਿ ਸ਼੍ਰੀ ਗੁਰ ਚਲੇ ਅਗਾਰੀ।
ਇੱਦਾਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਉੱਠ ਕੇ ਅੱਗੇ ਅੱਗੇ ਚੱਲ ਪਏ।
ਇਸ ਸਮੁੰਦਰ ਕੇ ਪਹੁੰਚੇ ਪਾਰੀ,
ਪਾਣੀ ਦੇ ਉੱਤੇ ਤੁਰਦਿਆਂ ਤੁਰਦਿਆਂ ਅੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਪਿੱਛੇ ਬਾਲਾ ਜੀ ਤੇ ਪਿੱਛੇ ਮਰਦਾਨਾ ਜੀ, ਲੰਕਾ ਤੋਂ ਤੁਰਦੇ ਤੁਰਦੇ ਤੇ ਸਮੁੰਦਰ ਚੋਂ ਪਾਰ ਹੋ ਗਏ।
ਲੱਖ ਯੋਜਨ ਕੋ ਥੋ ਵਿਸਥਾਰਾ,
ਇੱਕ ਲੱਖ ਯੋਜਨ ਜੀ ਦਾ ਵਿਸਥਾਰ ਸੀ ਜੰਬੂ ਦੀਪ ਦਾ।
ਪਾਰ ਗਏ ਨਾ ਲਾਗੀ ਵਾਰਾ।
ਭਾਈ ਬਾਲਾ ਜੀ ਕਹਿ ਰਹੇ ਕਿ ਸਾਨੂੰ ਦੇਰ ਵੀ ਨਾ ਲੱਗੀ ਸੱਚੇ ਪਾਤਸ਼ਾਹ, ਸਾਨੂੰ ਏਡੀ ਛੇਤੀ ਲੈ ਗਏ ਅਗਲੇ ਪਾਸੇ।
ਪਲਕ ਦੀਪ ਮੈਂ ਬੈਠੇ ਜਾਏ,
ਇੱਕ ਪਲਕ ਵਿਚ ਜਾ ਕੇ ਤੇ ਜੰਬੂ ਦੀਪ ਵਿਚ ਜਾ ਕੇ ਬੈਠ ਗਏ।
ਤਰ ਪਿਲਖਨ ਤੇ ਨਾਮ ਸਦਾ,
ਜਾਮਨੂ ਤੋਂ ਇਹਦਾ ਨਾਮ ਜੰਮੂ ਦੀਪ ਪਿਆ ਹੈ।
ਅਧਿਕ ਨਰਨ ਕੋ ਰੁਚਿਰ ਸਰੂਪਾ,
ਪਰ ਉਥੋਂ ਦੇ ਜਿਹੜੇ ਲੋਕ ਆ ਨਾ, ਤੇ ਉਹਨਾਂ ਦੇ ਸਰੀਰ ਤੇ ਉਹਨਾਂ ਦੇ ਚਿਹਰੇ ਮੋਹਰੇ ਜਿਹੜੇ ਨੇ, ਉਹ ਬੜੇ ਮੋਹਦੇ ਨੇ, ਆਪਣੇ ਆਪ ਨੂੰ ਖਿੱਚਦੇ ਨੇ।
ਸੁਖ ਭੋਗ ਨਿਜ ਮਨ ਅਨੁਰੂਪਾ,
ਬੜੇ ਪਿਆਰ ਨਾਲ ਮੇਲ ਮਿਲਾਪ ਨਾਲ ਰਹਿੰਦੇ ਨੇ ਤੇ ਬੜੇ ਸੁਖੀ ਨੇ ਉਹ ਲੋਕ।
ਬੈਸ ਸਭਨ ਕੀ ਬਰਖ ਹਜ਼ਾਰੂ,
ਤੇ ਸਾਰਿਆਂ ਦੀ ਹਜ਼ਾਰ ਹਜ਼ਾਰ ਵਰੇ ਦੀ ਉਮਰ ਹੈ, ਲੰਮੀ ਲੰਮੀ ਉਮਰ ਦੇ ਲੋਕ ਨੇ ਉਹ। ਜਾਮਨੂ ਦੀ ਤੇ ਗਿੜਕ ਵੀ ਜਿਹੜੀ ਹੈ ਨਾ, ਬੀਜ ਵੀ ਹੈ, ਜੇ ਕੋਈ ਇਹ ਵੀ ਪੀਸ ਕੇ ਤੇ ਇਹਨੂੰ ਸੁਕਾ ਕੇ ਛਾਵੇਂ ਪੀਸ ਕੇ ਤੇ ਪਾਣੀ ਨਾਲ ਪੀਵੇ, ਤੇ ਜਿਹੜਾ ਸਾਡੇ ਅੰਦਰਲੀਆਂ ਮਾਸਪੇਸ਼ੀਆਂ ਨਾ, ਇਹ ਬਹੁਤ ਮਜ਼ਬੂਤ ਹੋ ਜਾਂਦੀਆਂ। ਗੁਰਦੇ ਮਜ਼ਬੂਤ ਹੁੰਦੇ, ਦਿਲ ਮਜ਼ਬੂਤ ਹੁੰਦਾ, ਸਾਡਾ ਦਿਮਾਗ ਮਜ਼ਬੂਤ ਹੁੰਦਾ, ਤੇ ਸਾਡੇ ਜਿੰਨੀਆਂ ਵੀ ਅੰਦਰ ਨਾਲੀਆਂ ਨੇ ਉਹ ਗਲਦੀਆਂ ਨਹੀਂ ਹੈ। ਗਲਦੀਆਂ ਕਾਹਦੇ ਨਾਲ ਆ? ਉਹ ਗਲਦੀਆਂ ਨੇ ਮਸਾਲਿਆਂ ਨਾਲ, ਉਹ ਗਲਦੀਆਂ ਨੇ ਲੂਣ ਨਾਲ। ਲੂਣ ਬਹੁਤ ਘੱਟ ਖਾਣਾ ਚਾਹੀਦਾ। ਮੈਂ ਕਦੀ ਕਦੀ ਇੱਥੇ ਗੱਲ ਕਰਦਾ ਹੁੰਦਾ, ਜ਼ਿੰਦਗੀ ਦੇ ਵਿੱਚ ਕੋਈ ਗੱਲ ਦਾ ਤਜਰਬਾ ਹੁੰਦਾ। ਛੋਟੇ ਛੋਟੇ ਜਦੋਂ ਹੁੰਦੇ ਸੀ, ਮੱਝਾਂ ਚਾਰਨ ਜਾਂਦੇ ਹੁੰਦੇ ਸੀ ਖੇਤਾਂ ਵਿੱਚ, ਅੱਜ ਕੱਲ ਜਦੋਂ ਮੀਂਹ ਪੈਣੇ ਤੇ ਟੋਬੇ ਵਗੈਰਾ ਭਰ ਜਾਣੇ, ਲਾਗੇ ਹੁੰਦੀ ਇੱਕ ਨਦੀ ਵੀ ਲੰਘਦੀ ਸੀ, ਉਹ ਵੀ ਭਰੀ ਹੋਣੀ, ਤੇ ਜਦੋਂ ਕਈ ਵਾਰੀ ਮੱਝਾਂ ਨੇ ਉਹਦੇ ਵਿੱਚ ਵੜ ਜਾਣਾ, ਤੇ ਉੱਥੋਂ ਜਦੋਂ ਬਾਹਰ ਨਿਕਲਣਾ ਤੇ ਜੋਕਾਂ ਲੱਗੀਆਂ ਹੋਣੀਆਂ, ਤੇ ਉਹਨੂੰ ਉਦੋਂ ਨਹੀਂ ਸੀ ਪਤਾ, ਤੇ ਫਿਰ ਜੋਕਾਂ ਨੇ ਮੱਝਾਂ ਦਾ ਖੂਨ ਪੀ ਕੇ ਵੱਡੀਆਂ ਵੱਡੀਆਂ ਹੋ ਜਾਣਾ, ਤੇ ਉਹਨਾਂ ਨੂੰ ਖਿੱਚ ਕੇ ਹੱਥਾਂ ਨਾਲ ਫੜ ਫੜ ਕੇ ਖਿੱਚ ਕੇ ਲਾਉਣਾ, ਉਦੋਂ ਲਹਿੰਦੀਆਂ ਨਹੀਂ, ਦੋਵਾਂ ਪਾਸੇ ਚੰਬੜੀਆਂ ਹੁੰਦੀਆਂ ਤੇ ਭਰੀਆਂ ਹੋਣੀਆਂ, ਤੇ ਕਦੀ ਕਦੀ ਤੇ ਲਾ ਕੇ ਸੁੱਟ ਦੇਣੀਆਂ, ਤੇ ਕਦੀ ਕਦੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਡੰਡੇ ਨਾਲ ਮਾਰਿਆ ਉਹ ਮਰਦੀਆਂ ਨਹੀਂ ਹੈ, ਇੱਟ ਦੇ ਉੱਤੇ ਰੱਖ ਕੇ ਉਤੋਂ ਇੱਟਾਂ ਮਾਰੀ ਜਾਓ, ਪੱਥਰ ਮਾਰੀ ਜਾਓ, ਉਹ ਮਰਦੀ ਨਹੀਂ ਹੁੰਦੀ, ਕੂਲੀ ਚਮੜੀ ਆ। ਹੱਥ ਲਾਓ ਤੇ ਰੂਹ ਨੂੰ ਵੀ ਜਾਲਾ ਕੂਲੀ ਚਮੜੀ ਹੁੰਦੀ ਆ, ਪਰ ਉਹ ਤੋੜਿਆ ਨਹੀਂ ਟੁੱਟਦੀ। ਪੱਥਰ ਤੇ ਪੱਥਰ ਮਾਰਿਆ ਵਿਚਾਲੇ ਰੱਖ ਕੇ ਉਹ ਟੁੱਟਦੀ ਨਹੀਂ ਹੈ। ਹੈ ਮਾਸ ਆ, ਅੰਦਰ ਉਹਦੇ ਖੂਨ ਆ, ਪਰ ਕਿੰਨਾ ਚੀੜਾ ਮਾਸ ਹੋਏਗਾ ਤੇ ਹੱਥ ਲਾਇਆ ਬਿਲਕੁਲ ਕੂਲਾ ਪੋਲਾ, ਪਰ ਟੁੱਟਦਾ ਨਹੀਂ ਹੈ। ਤੇ ਅਸੀਂ ਏਦਾਂ ਉਹਨੂੰ ਮਾਰੀਏ, ਕਈ ਮੁੰਡੇ ਰਲੇ ਸੀ ਉਹ ਮਰੇ ਨਾ, ਵਾਹਵਾ ਚਿਰ ਲੱਗੇ ਰਹੇ। ਤੇ ਕੋਈ ਕੋਲ ਦੀ ਲੰਘਿਆ ਕਹਿੰਦੇ ਜੇ ਇਹਨੂੰ ਮਾਰਨਾ ਤੇ ਇਹਨੇ ਏਦਾਂ ਨਹੀਂ ਮਰਨਾ ਕਿ ਚੂੰਡੀ ਲੂਣ ਦੀ ਪਾਓ। ਹੁਣੇ ਉਹ ਚੂੰਡੀ ਲੂਣ ਦੀ ਪਾਈ ਤੇ ਉੱਥੇ ਹੀ ਗਲ ਗਈ, ਏਦਾਂ ਹੋ ਗਈ। ਉਸ ਵੇਲੇ ਸਰੀਰ ਖੁੱਲ ਗਿਆ। ਅੰਦਰਲੀਆਂ ਜਿਹੜੀਆਂ ਸਾਡੀਆਂ ਪਾਈਪਾਂ ਨਾ ਨਾੜੀਆਂ, ਉਹ ਉਸ ਜੋਕ ਵਰਗੀਆਂ ਹੈ, ਕੂਲੀਆਂ ਕੂਲੀਆਂ ਨੇ, ਬਹੁਤ ਕੂਲੀਆਂ ਕੂਲੀਆਂ ਨੇ ਅੰਦਰਲਾ ਸਾਰਾ 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 ਅੰਦਰ ਸਰਕਲ ਜਨਵੀਆਂ। ਪਰ ਇਹ ਲੂਣ ਨਾਲ ਗਲਦਾ ਜੇ, ਜਿਹੜੇ ਜ਼ਿਆਦਾ ਲੂਣ ਵਰਤਣਗੇ ਉਹਨਾਂ ਦਾ ਛੇਤੀ ਗਲ ਜਾਏਗਾ, ਛੇਤੀ ਨਾੜੀਆਂ ਖਰਾਬ ਹੋ ਜਾਣਗੀਆਂ। ਲੂਣ ਜਿੰਨਾ ਵੀ ਹੋ ਸਕੇ ਘੱਟ ਤੋਂ ਘੱਟ, ਵੈਸੇ ਤੇ ਜਿੱਦਾਂ ਦੀਆਂ ਸਬਜ਼ੀਆਂ ਫਰੂਟ ਆਉਂਦੇ ਆ ਨਾ ਉੱਦਾਂ ਦੇ ਹੀ ਖਾਣੇ ਚਾਹੀਦੇ, ਲੂਣ ਲਾਉਣਾ ਹੀ ਨਹੀਂ ਚਾਹੀਦਾ, ਮਸਾਲਾ ਵੀ ਨਹੀਂ ਲਾਉਣਾ ਚਾਹੀਦਾ। ਜ਼ਬਾਨ ਨੂੰ ਤੇ ਤਿੱਖਾ ਲੱਗਦਾ ਪਰ ਅੰਦਰਲੀਆਂ ਜਿੰਨੀਆਂ ਨਾੜੀਆਂ ਸਭ ਨੂੰ ਗਾਲਦਾ, ਕਮਜ਼ੋਰ ਕਰਦਾ, ਮਸਾਲਾ ਵੀ ਗਾਲਦਾ ਤੇ ਲੂਣ ਵੀ ਗਾਲਦਾ। ਮਸਾਲਾ ਕਦੋਂ ਸ਼ੁਰੂ ਹੋਇਆ? ਅਸੀਂ ਲੋਕ ਤੇ ਸਿੱਖ ਜੋ ਜਿੰਨੇ ਦੇਵਤੇ ਲੋਕ, ਸੰਤ ਲੋਕ, ਸਾਧੂ ਲੋਕ, ਇਹ ਮਸਾਲਾ ਨਹੀਂ ਸੀ ਵਰਤਦੇ। ਮਸਾਲਾ ਕੌਣ ਵਰਤਦੇ ਨੇ? ਜਿਹੜੇ ਲੋਕ ਕੱਚਾ ਮਾਸ ਖਾਂਦੇ ਸੀ ਜਦੋਂ ਹਜ਼ਮ ਨਹੀਂ ਹੁੰਦਾ ਸੀ, ਫਿਰ ਉਹ ਮਸਾਲਾ ਪਾ ਕੇ ਖਾਣ ਲੱਗ ਪਏ ਹੌਲੀ ਹੌਲੀ। ਫਿਰ ਜਿਨ੍ਹਾਂ ਨੂੰ ਉਹ ਵੀ ਨਾ ਮਾਸ ਹਜ਼ਮ ਹੋਇਆ ਤੇ ਉਹਨਾਂ ਨੇ ਜਦੋਂ ਮਾਸ ਰਹਿ ਲਿਆ ਤੇ ਉਹਦੇ ਵਿੱਚ ਮਸਾਲਾ ਪਾਉਣ ਲੱਗ ਪਏ ਵੀ ਅੰਦਰ ਜਾ ਕੇ ਹਜ਼ਮ ਹੋ ਜਾਏ, ਗਲ ਜਾਏ। ਮਾਸ ਮਸਾਲੇ ਨਾਲ ਗਲਦਾ। ਜੇ ਉਹ ਮਾਸ ਬਾਹਰਲਾ ਮਾਸ ਵੱਢ ਕੇ ਜਿਹੜਾ ਉਹ ਖਾਂਦੇ ਨੇ ਉਹ ਮਸਾਲੇ ਨਾਲ ਗਲਦਾ, ਤੇ ਜਿਹੜਾ ਅੰਦਰਲਾ ਮਾਸ ਹੈ ਉਹ ਨਾ ਮਸਾਲੇ ਨਾਲ ਗਲੇਗਾ। ਮੈਂ ਇਹ ਅਰਜ਼ ਕਰਦਾ ਪਿਆ ਸਾਧ ਸੰਗਤ ਦੇ ਚਰਨਾਂ ਵਿੱਚ ਕਿ ਜੇ ਲੰਮਾ ਜੀਵਨ ਚਾਹੀਦਾ, ਜੇ ਤੰਦਰੁਸਤੀ ਚਾਹੀਦੀ ਹੈ ਤੇ ਹਰ ਪ੍ਰਕਾਰ ਦਾ ਮਸਾਲਾ ਅੱਜ ਬੰਦ ਕਰ ਦੇਣਾ ਚਾਹੀਦਾ ਜਾਂ ਘਟਾ ਦੇਣਾ ਚਾਹੀਦਾ। ਤੇ ਲੂਣ ਵੀ ਜਿਹੜਾ ਹੈ ਨਾ, ਦੇਸੀ ਲੂਣ, ਉਹ ਜਿੰਨਾ ਘੱਟ ਤੋਂ ਘੱਟ ਹੋ ਸਕੇ। ਖੀਰਾ ਖਾਣਾ ਤੇ ਬਿਨਾਂ ਹੀ ਲੂਣ ਤੋਂ ਖਾਓ, ਕੋਈ ਫਰੂਟ ਖਾਣਾ ਤੇ ਬਿਨਾਂ ਲੂਣ ਤੋਂ, ਲੋਕ ਤੇ ਚਾਟ ਬਣਾ ਬਣਾ ਕੇ ਮਸਾਲੇ ਪਾ ਪਾ ਖਾਂਦੇ ਤੇ ਡਾਕਟਰਾਂ ਕੋਲ ਫਿਰ ਜਾਣਾ ਹੀ ਪਏਗਾ। ਜਿੱਦਾਂ ਦਾ ਫਲ ਆ ਰਿਹਾ, ਸਬਜ਼ੀਆਂ ਆ ਰਹੀਆਂ, ਜੇ ਉਦਾਂ ਦੀਆਂ ਖਾਧੀਆਂ ਜਾਣ ਜਾਂ ਬਹੁਤ ਮਿੱਠਾ ਜਿਹਾ ਲੂਣ ਪਾ ਕੇ ਖਾਧਾ ਜਾਏ ਤੇ ਫਿਰ ਇਹ ਸਰੀਰ ਦੀ ਅਰੋਗਤਾ ਵੱਧਦੀ ਆ, ਇਹਦੀ ਉਮਰ ਵੱਧਦੀ ਆ, ਇਹ ਬਹੁਤਾ ਚਿਰ ਤੰਦਰੁਸਤ ਰਹਿ ਸਕਦਾ। ਇਹ ਵੀ ਆਪਣੇ ਹੱਥ ਵਿੱਚ ਆ, ਜਿੱਦਾਂ ਦਾ ਇਹਦੇ ਵਿੱਚ ਮਸਾਲਾ ਪਾਵਾਂਗੇ, ਤੇਲ ਪਾਵਾਂਗੇ, ਇਹਦਾ ਧਿਆਨ ਰੱਖਾਂਗੇ ਤੇ ਇਹ ਸਾਨੂੰ ਸੁੱਖ ਰਹੇਗਾ। ਸਮਾਂ ਬਹੁਤਾ ਇਜਾਜ਼ਤ ਨਹੀਂ ਦਿੰਦਾ ਇਹਦਾ ਵਿਸਥਾਰ ਕਰਨ ਦਾ। ਇਸ਼ਾਰੇ ਮਤ ਮੈਂ ਗੱਲ ਕੀਤੀ ਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਉਹਨਾਂ ਦਾ ਸਿੱਖ ਪ੍ਰਸਾਦ ਛਕਣ ਦਾ ਵੀ ਬੜੀ ਵਾਰੀ ਸਮਾਂ ਮਿਲਦਾ ਸੀ, ਤੇ ਜਦੋਂ ਉਹਨਾਂ ਵਾਸਤੇ ਸਬਜ਼ੀ ਭਾਜੀਆਂ ਬਣਦੀਆਂ ਸੀ ਤੇ ਉਹ ਖਾਣ ਦਾ ਵੀ ਸਮਾਂ ਬੜੀ ਵਾਰੀ ਮਿਲਿਆ, ਤੇ ਜ਼ਬਾਨ ਨੂੰ ਮਸਾਂ ਜਾ ਕੇ ਕਿਤੇ ਮਾੜਾ ਜਿਹਾ ਪਤਾ ਲੱਗਦਾ ਸੀ ਕਿ ਲੂਣ ਵਿੱਚ ਹੈ, ਇੰਨਾ ਫਿੱਕਾ ਹੁੰਦਾ ਸੀ। ਪਰ ਜਦੋਂ ਵੀ ਡਾਕਟਰਾਂ ਨੇ ਚੈੱਕ ਕੀਤਾ ਨਾ ਸਤਿਗੁਰਾਂ ਨੂੰ, ਸਤਿਗੁਰੂ ਜਗਜੀਤ ਸਿੰਘ ਦੇ ਸਰੀਰ ਨੂੰ, ਤੇ ਸੱਚੇ ਪਾਤਸ਼ਾਹ ਜੀ ਹੁਕਮ, ਉਹ ਡਾਕਟਰ ਕਹਿੰਦੇ ਸੀ ਸੱਚੇ ਪਾਤਸ਼ਾਹ ਜਿਵੇਂ 12 ਸਾਲ ਦਾ ਇੱਕ ਬੜਾ ਤੰਦਰੁਸਤ ਰੁਸ਼ਟ ਪੁਸ਼ਟ ਬੱਚੇ ਦਾ ਸਰੀਰ ਹੁੰਦਾ ਨਾ, ਏਦਾਂ ਦਾ ਤੁਹਾਡਾ ਸਰੀਰ ਆ ਅੰਦਰਲੇ ਪਾਸਿਓਂ ਸਾਰਾ, ਸਾਰੀਆਂ ਮਾਸਪੇਸ਼ੀਆਂ, ਤੇ ਖੂਨ ਵੀ ਇੰਨਾ ਤਾਜ਼ਾ ਆ, ਇੰਨਾ ਵਧੀਆ ਖੂਨ ਆ, ਇੰਨਾ ਸਾਫ਼ ਸੁਥਰਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਜਦੋਂ ਆਸਟ੍ਰੇਲੀਆ ਵਾਲਿਆਂ ਨੇ ਆਪਰੇਸ਼ਨ ਕੀਤਾ ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਮੈਨੂੰ ਕਿਸੇ ਦਾ ਖੂਨ ਨਹੀਂ ਚੜਨਾ ਚਾਹੀਦਾ, ਇੱਕ ਬੂੰਦ ਵੀ ਮੈਨੂੰ ਨਹੀਂ ਚਾਹੀਦਾ ਕਿਸੇ ਦਾ ਵੀ। ਤੇ ਉਹਨਾਂ ਨੇ ਆਪਰੇਸ਼ਨ ਵੀ ਕੀਤਾ ਬਿਨਾਂ ਦਵਾਈ ਲਾਉਣ ਤੋਂ, ਤੇ ਸੱਚੇ ਪਾਤਸ਼ਾਹ ਦਾ ਆਪਰੇਸ਼ਨ ਜਦੋਂ ਸਫਲ ਹੋਇਆ ਤੇ ਉਹ ਜਿਹੜੇ ਜ਼ਖਮ ਸੀ ਉਹ ਵੀ ਬੜੀ ਛੇਤੀ ਰਾਜੀ ਹੋ ਗਏ, ਤੰਦਰੁਸਤ ਸਰੀਰ ਦੇ ਬਚਨ ਬਹੁਤ, ਸਰੀਰ ਦੇ ਜ਼ਖਮ ਜਿਹੜੇ ਆ ਬਹੁਤ ਛੇਤੀ ਰਾਜੀ ਹੋ ਜਾਂਦੇ ਆ। ਜੇ ਕੋਈ ਚੋਭ ਲੱਗ ਵੀ ਜਾਏ ਕਿਸੇ ਸ਼ਸਤਰ ਦੇ ਨਾਲ, ਅੱਗੇ ਜੰਗ ਯੁੱਧ ਕਰਦੇ ਸੀ ਸੂਰਮੇ ਤੇ ਉਹਨਾਂ ਨੂੰ ਰਾਤੀ ਸੱਟਾਂ ਲੱਗਦੀਆਂ ਸੀ, ਵੱਢੇ ਜਾਂਦੇ ਸੀ, ਤੇ ਸਵੇਰੇ ਰਾਜੀ ਕਿਵੇਂ ਹੋ ਜਾਂਦੇ ਸੀ? ਉਹ ਲੂਣ ਨਹੀਂ ਸੀ ਵਰਤਦੇ, ਮਸਾਲੇ ਨਹੀਂ ਸੀ ਵਰਤਦੇ, ਤੇ ਘਿਓ ਦੁੱਧ ਤੇ ਉਹ ਬਥੇਰਾ ਖਾਂਦੇ ਸੀ, ਤੇ ਸਵੇਰ ਤੱਕ ਉਹਨਾਂ ਦੇ ਜ਼ਖਮ ਵੈਸੇ ਹੀ ਰਾਜੀ ਹੋ ਜਾਂਦੇ ਸੀ। ਉਸ ਤੋਂ ਬਾਅਦ ਉਹ ਧਾਤਾਂ ਵਰਤਦੇ ਸੀ ਜਿਹੜੀਆਂ ਅੱਜ ਅਸੀਂ ਨਹੀਂ ਵਰਤਦੇ। ਲੋਹਾ ਜਿਹੜਾ ਨਾ, ਲੋਹੇ ਦੇ ਬਾਟੇ ਵਿੱਚ ਖਾਧਾ ਜਾਏ ਤੇ ਥੋੜਾ ਥੋੜਾ ਘੁਲ ਕੇ ਅੰਦਰ ਜਾਂਦਾ, ਇਹਦੇ ਨਾਲ ਸਰੀਰ ਬੜੀ ਛੇਤੀ ਜੁੜਦਾ। ਲੋਹਾ ਲੋਹੇ ਦੇ ਭਾਂਡੇ 'ਚ ਖਾਧਾ ਜਾਏ, ਜੇ ਲੋਹ ਭਸਮ ਖਾ ਲਈ ਜਾਏ, ਮੈਂ ਕਹਿੰਦਾ ਅੱਜ ਹਰ ਬੰਦੇ ਨੂੰ ਖਾਣੀ ਚਾਹੀਦੀ ਹੈ ਲੋਹ ਭਸਮ, ਦੁੱਧ ਵਿੱਚ ਪਾ ਕੇ, ਚੌਲਕ ਜਿੰਨੀ, ਰਤਿਕ ਜਿੰਨੀ, ਹਰ ਬੰਦੇ ਨੂੰ ਖਾ ਲੈਣੀ ਚਾਹੀਦੀ ਹੈ। ਜੇ ਬਾਕੀ ਵੀ ਧਾਤਾਂ ਸਾਰੀਆਂ ਰਲਾ ਕੇ ਖਾਧੀਆਂ ਜਾਣ ਤੇ ਚੰਗਾ, ਇਹ ਮਾਸਪੇਸ਼ੀਆਂ ਨੂੰ ਬਹੁਤ ਮਜ਼ਬੂਤ ਕਰਦੀਆਂ ਨੇ, ਸਾਡੇ ਦਿਲ ਦਿਮਾਗ ਨੂੰ, ਗੁਰਦਿਆਂ ਨੂੰ ਬਹੁਤ ਮਜ਼ਬੂਤ ਕਰਦੀਆਂ ਨੇ। ਮੈਂ ਅੱਜ ਦੀ ਕਥਾ ਦੇ ਵਿੱਚ ਸਾਧ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਜਿੱਥੋਂ ਤੱਕ ਮੇਰੀ ਆਵਾਜ਼ ਆਉਂਦੀ ਹੈ, ਜਿੱਥੋਂ ਤੱਕ ਇਹ ਸੁਣਦੇ ਹਾਂ, ਉਹ ਮਸਾਲੇ ਤੇ ਲੂਣ ਘਟਾ ਦਿੱਤਾ ਜਾਵੇ ਤੇ ਇਹ ਧਾਤਾਂ ਜਿਹੜੀਆਂ ਨੇ ਇਹ ਭਸਮ ਕੀਤੀਆਂ ਹੋਈਆਂ ਕਿਸੇ ਚੰਗੀ ਕਿਸੇ ਵੈਦਨਾਥ ਦੀਆਂ ਜਾਂ ਹੋਰ ਕਿਸੇ ਚੰਗੀ ਕੰਪਨੀ ਦੀਆਂ, ਤੇ ਉਹ ਜਿਹੜੀਆਂ ਪਾਣੀ ਦੇ ਉੱਤੇ ਪਾਇਆ ਤਰ ਜਾਣ, ਡੁੱਬਣ ਨਾ। ਅਸੀਂ ਜਦੋਂ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ ਨਾ, ਤੇ ਜਦੋਂ ਭੋਜਨ ਦਾ, ਤੇ ਫਿਰ ਚਾਸ ਵਿੱਚ ਪਾ ਕੇ ਵੇਖਦੇ ਹਾਂ ਕਿ ਉੱਤੇ ਤਰ ਗਿਆ ਤੇ ਫਿਰ ਉਹ ਬਣ ਗਿਆ, ਭੁੱਜ ਗਿਆ। ਏਦਾਂ ਹੀ ਇਹ ਜਿੰਨੀਆਂ ਧਾਤਾਂ ਨੇ ਜੇ ਪਾਣੀ 'ਚ ਪਾਈਏ ਤਰ ਜਾਣ ਤੇ ਉਹ ਠੀਕ ਹੁੰਦੀਆਂ, ਉਹ ਖਾਧੀਆਂ ਜਾਣ ਤੇ ਅਰੋਗਤਾ ਤੇ ਸਰੀਰ ਦੀ ਲੰਮੀ ਆਯੂ ਹੋ ਸਕਦੀ ਹੈ। ਇੰਨਾ ਕੁਛ ਕਹਿ ਕੇ ਮੈਂ ਖਿਮਾ ਮੰਗਦਾ, ਬੋਲਦਿਆਂ ਵਾਧਾ ਘਾਟਾ ਹੋ ਗਿਆ, ਮਾਫ ਕਰਨਾ। ਰਸਨਾ ਪਵਿੱਤਰ ਕਰੀਏ ਜਿਨ੍ਹਾਂ ਨੇ ਸਾਨੂੰ ਗਿਆਨ ਬਖਸ਼ਿਆ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਜਿਨ੍ਹਾਂ ਨੇ ਸਮਾਂ ਸਫਲ ਕਰਨਾ, ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।